एक ओंकार सतनाम करता पुरुष निरपौ निर्वैर अकाल मूरत अजूनी सैपं गुर प्रसाद जप आदि सच जुगादि सच है भी सच नानक ओसी भी सच आए प्रभ शरणांगति कृपा निद दयाल एक अखर हर मन बसत नानक होत निहाल तुद आगे अरदास हमारी जियो पिंड सब तेरा कौ नानक सब तेरी वड्याई कोई ना न जाने मेरा कौ नानक सब तेरी वड्याई कोई ना न जाने मेरा वाहिगुरु जी का खालसा वाहिगुरु जी की फतेह। परम सत्कार योग गुरु रूप साध संगत श्री गुरु ग्रंथ साहिब महाराज जी की छत्र छाया हेठ नित नेम अनुसार सत्संगी प्यार श्रद्धा दे नाल चल के गुरु के बचन सरवण करन दे प्यासे बन के जग्यासा भाव मन विच रख के सतगुर दे चरणा विच जुड़ बैठे हां। सतगुरां ने बख्शिश कीती है गुरबाणी दी विचार सतगुर पातशाह जी दी बाणी दे अर्थ बोध गुरु महाराज दी बाणी द्वारा जो सानू ज्ञान उपदेश बख्शे है ओदी सोज प्राप्त करन वास्ते जो गुरु घर विच सतगुर पातशाह ने अपनी हाजरी तो ही बाणी दे अर्थां दी कथा दी गुरमत मर्यादा आरंभ कीती है सतगुरां ने मेहर कीती है आपां नूं भी उस भाग समा बख्शे है भट्टां दी बेनती मन के धन श्री गुरु अर्जन देव महाराज उन्हां नूं सिफत सलाह करन दा रस्ता दसण वास्ते के किवें अकाल पुरख दे रूप श्री गुरु नानक देव आद गुरुआं दी सिफत करनी है अपनी रसना तो पंजवें पातशाह ने नौ सवैये उचारण कीते जिन्हां नौ सवैयां दी विचार गुरु ते गुरु दी संगत कृपा द्वारा कल संपूर्ण होई है। इस तो अगे सतगुरु गुरु अर्जन देव महाराज जी हुण अगले नवे सवैये अपने श्री मुख तो आरंभ कर रहे ने उन्हां सवैयां दा भाव यह है कि हुण भट्टां नूं महाराज ने राह तां दस दिता तरीका तां दस दिता कि किवें अकाल पुरख वाहिगुरु दी सिफत करनी है पर एक जरूरी जिहड़ा निहार विचार हुण सिफत दे विच है ਉਹ ਆਪ ਵੀ ਸਿਆਣੇ ਸੱਜਣ ਬੈਠੇ ਹੋ ਉਹ ਹੈ ਹਉਮੈਂ ਦੀ ਰੁਕਾਵਟ ਮੈਂ ਦੀ ਰੁਕਾਵਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਵੀ ਤੁਸੀਂ ਬਚਨ ਸੁਣੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਦਾ ਜੇ ਵਿਰੋਧ ਹੈ ਤਾਂ ਕੇਵਲ ਮੈਂ ਦੇ ਨਾਲ ਹੈ ਹਉਮੈਂ ਨਾਲ ਵਿਰੋਧ ਇਤਨਾ ਹੈ ਦੋ ਭਰਾਵਾਂ ਵਿਚ ਵਿਰੋਧ ਪੈ ਜਾਵੇ ਉਹ ਜੁਦੇ ਹੋ ਜਾਂਦੇ ਨੇ ਤੇ ਇਕ ਪਿੰਡ ਵਿਚ ਤਾਂ ਰਹੀ ਜਾਂਦੇ ਨੇ ਪਰ ਅਕਾਲ ਪੁਰਖ ਦਾ ਤੇ ਹਉਮੈ ਦਾ ਇਤਨਾ ਵਿਰੋਧ ਹੈ ਕਿ ਉਹ ਇਕੱਠੇ ਰਹਿ ਨਹੀਂ ਸਕਦੇ ਇਕ ਜਗ੍ਹਾ ਦੋਹਾਂ ਦਾ ਵਾਸਾ ਹੋ ਨਹੀਂ ਸਕਦਾ ਹਉਮੈ ਨਾਵੇ ਨਾਲ ਵਿਰੋਧ ਗਏ ਦੋਏ ਨਾ ਬਸੈ ਇੱਕ ਥਾਂ। ਉਹ ਇੱਕ ਥਾਂ ਕਿਹੜਾ? ਸਾਡਾ ਹਿਰਦਾ ਸ਼ਰੀਰ ਰੂਪੀ ਘਰ। ਇਹਦੇ ਵਿੱਚ ਭਾਈ ਦੋ ਮੈਂ ਤੇ ਤੂੰ, ਇਹ ਦੋ ਇਕੱਠੇ ਨਹੀਂ ਵਸ ਸਕਦੇ। ਤੇ ਗੁਰੂ ਘਰ ਦੀ ਜਿਹੜੀ ਮਰਜ਼ਾਦਾ ਭਾਈ ਸਤਿਗੁਰਾਂ ਨੇ ਬਾਣੀ ਉਚਾਰੀ, ਆਪਣੇ ਆਪ ਨੂੰ ਦਾਸ ਕਹਿ ਕੇ, ਜਨ ਕਹਿ ਕੇ, ਸੰਗਤਾਂ ਦੇ ਚਰਨਾਂ ਦੀ ਧੂੜੀ ਬਣਾ ਕੇ, ਹੁਣ ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਹੜੇ ਅੱਗੇ ਸਵਈਏ ਉਚਾਰਨ ਕਰ ਰਹੇ ਨੇ, ਸਵਈਆਂ ਦੇ ਉਚਾਰਨ ਦਾ ਤਰੀਕਾ ਤਾਂ ਦੱਸ ਦਿੱਤਾ, ਪਰ ਉਚਾਰੇ ਕਦੋਂ ਜਾਣਗੇ ਭੱਟਾਂ ਦੇ ਹਿਰਦੇ ਵਿਚੋਂ? ਜਦੋਂ ਉਨ੍ਹਾਂ ਵਿਚੋਂ ਮੈਂ ਨਿਕਲ ਜਾਵੇਗਾ, ਜਦੋਂ ਉਨ੍ਹਾਂ ਵਿਚ ਹੰਕਾਰ ਦਾ ਅੰਸ਼ ਨਹੀਂ ਰਹੇਗਾ, ਹਉਮੈ ਦਾ ਅੰਸ਼ ਨਹੀਂ ਰਹੇਗਾ। ਕਿਉਂਕਿ ਜਿੱਥੇ ਹਉਮੈ ਆ ਉਥੇ ਸਤਿਗੁਰਾਂ ਦੀ ਬਾਣੀ ਨੇ ਆਉਣਾ ਹੀ ਨਹੀਂ, ਉਥੇ ਬਾਣੀ ਦਾ ਨਿਵਾਸ ਹੀ ਨਹੀਂ ਹੋਣਾ। ਦੋਹਾਂ ਦਾ ਵਿਰੋਧ ਹੈ। ਜਹਾਂ ਖਿਮਾ ਤੈ ਆਪ, ਇਹ ਅਕਾਲ ਪੁਰਖ ਦਾ ਸਰੂਪ ਸਤਿਗੁਰਾਂ ਦੀ ਬਾਣੀ। ਹੁਣ ਅਗਲੇ ਸਵਈਆਂ ਦੇ ਵਿਚ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਉਨ੍ਹਾਂ ਸਤਾਰਾਂ ਹੀ ਭੱਟਾਂ ਦੇ ਭਗਤ ਭਿੱਖਾ ਜੀ ਜੋ ਬ੍ਰਹਮਾਂ ਦੇ ਸਰੂਪ ਹਨ, ਤੇ ਚਾਰ ਚਾਰ ਭੱਟ ਚਾਰੇ ਵੇਦਾਂ ਦੇ ਅਵਤਾਰ ਹਨ, ਸਤਿਗੁਰਾਂ ਦੀ ਸ਼ਰਨ ਵਿਚ ਬੈਠੇ ਨੇ ਤੇ ਬੇਨਤੀਆਂ ਕੀਤੀਆਂ ਕਿ ਸਤਿਗੁਰੂ ਸਮਾਂ ਆ ਗਿਆ ਹੈ, ਹੁਣ ਸਾਡੇ ਸਰਾਪ ਦੀ ਨਿਵਿਰਤੀ ਕਰੋ। ਸਾਨੂੰ ਵਚਨ ਹੋਇਆ ਸੀ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਜਦੋਂ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਬਿਰਾਜਮਾਨ ਹੋਣਗੇ ਉਦੋਂ ਤੁਹਾਡਾ ਸਰਾਪ ਕੱਟਿਆ ਜਾਵੇਗਾ। ਸੋ ਆਪ ਕਿਰਪਾ ਕਰੋ, ਉਨ੍ਹਾਂ ਦੀ ਬੇਨਤੀ ਮੰਨ ਕੇ ਨੌ ਸਵਈਏ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤੇ। ਹੁਣ ਅਗਲੇ ਸਵਈਏ, ਇਨ੍ਹਾਂ ਦਾ ਭਾਵ ਹੈ ਕਿ ਉਨ੍ਹਾਂ ਦੇ ਵਿਚ ਫੇਰ ਕੋਈ ਵਿਦਿਆ ਦਾ, ਕੋਈ ਆਪਣੇ ਗੁਣ ਦਾ, ਵੇਦਾਂ ਦੇ ਅਵਤਾਰ ਹੋਣ ਦਾ ਹਉਮੈ ਦਾ ਅੰਸ਼ ਨਾ ਰਹਿ ਜਾਵੇ। ਤੇ ਹਉਮੈ ਦਾ ਅੰਸ਼ ਸਾਡੇ ਵਿਚ ਕਿੱਥੋਂ ਸ਼ੁਰੂ ਹੁੰਦਾ? ਸਾਡੀ ਦੇਹ ਤੋਂ। ਦੇਹ ਤੋਂ ਕਿਵੇਂ ਸ਼ੁਰੂ ਹੁੰਦਾ? ਦੇਹ ਦੱਸਦੀ ਹੈ ਕਿ ਮੈਂ ਹੈਗਾ। ਇਹ ਦੇਹ ਤੋਂ ਪਤਾ ਲੱਗਦਾ ਮੇਰੀਆਂ ਅੱਖਾਂ ਨੇ, ਮੇਰੇ ਹੱਥ ਨੇ, ਮੇਰੇ ਪੈਰ ਨੇ, ਇਹ ਮੇਰਾ ਸਰੀਰ ਹੈ। ਇਸ ਦੇਹ ਨੂੰ ਉਨੀ ਵੀ ਗਾਹਾਂ ਵਧਾਓ, ਇਹੀ ਫਿਰ ਮੈਂ ਪੈਦਾ ਕਰਦੀ ਹੈ। ਮੇਰਾ ਕੋਟ ਹੈ, ਇਹ ਮੇਰਾ ਜੋੜ ਹੈ, ਇਹ ਮੇਰੀ ਦਸਤਾਰ ਹੈ, ਇਥੋਂ ਹੀ ਫਿਰ ਗਾਹਾਂ ਵੱਧਦੀ ਹੈ। ਮੇਰਾ ਪੁੱਤਰ ਹੈ, ਇਹ ਮੇਰੀ ਧੀ ਹੈ, ਇਹ ਮੇਰਾ ਮਕਾਨ ਹੈ। ਇਹਨੂੰ ਸ਼ਾਸਤਰ ਵਿਚ ਆਖਿਆ ਦੇਹ ਹੰਤਾ, ਸਰੀਰ ਦੀ ਹਉਮੈ, ਇਥੋਂ ਹੀ ਸਾਰੇ ਹਉਮੈ ਦੀ ਜੜ ਪੈਦਾ ਹੋਣੀ ਹੈ। ਗੁਰਸਿੱਖ ਪਿਆਰਿਓ, ਹੁਣ ਉਨ੍ਹਾਂ ਦਾ ਹਉਮੈ ਨਿਵਿਰਤ ਕਰਨ ਕਰਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇਹ ਤੋਂ ਹੀ ਹਉਮੈ ਦਾ ਨਾਸ਼ ਕਰਨ ਦੀ ਮਹਾਰਾਜ ਉਪਦੇਸ਼ ਦੇਣਗੇ। ਆਓ ਸਾਰੀਆਂ ਸੰਗਤਾਂ ਅਦਬ ਸਤਿਕਾਰ ਦੇ ਨਾਲ ਜੋ ਤੁਰਕੀ ਬਾਣੀ ਦੁਆਰਾ ਸਾਨੂੰ ਸਤਿਗੁਰ ਅਰਜਨ ਦੇਵ ਮਹਾਰਾਜ ਧਰਨ ਗਗਨ ਨਵ ਖੰਡ ਮਹਿਜੋਤ ਸਰੂਪੀ ਰਹੋ ਭਰ ਪਣ ਮਥਰਾ ਕਿਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ ਪ੍ਰਤੱਖ ਹਰੀ ਦਾ ਰੂਪ ਜੋ ਸਾਨੂੰ ਉਪਦੇਸ਼ ਬਖਸ਼ਦੇ ਨੇ ਆਪਾਂ ਸ਼ਰਧਾ ਦੇ ਨਾਲ ਸਰਵਣ ਕਰੀਏ। ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਸ੍ਰੀ ਮੁਖ ਵਾਕ ਮਹੱਲਾ ਪੰਜਵਾਂ।
ਇਹ ਹੈਡਿੰਗ ਦਿੱਤਾ ਹੈ ਜਿਹੜੇ ਹੁਣ ਸਵਈਏ ਸ਼ੁਰੂ ਹੋ ਰਹੇ ਨੇ, ਇਹ ਵੀ ਸਵਈਏ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਵਿੱਤਰ ਰਸਨਾ ਤੋਂ ਸ੍ਰੀ ਕਹੀਏ ਸ੍ਰੇਸ਼ਟ ਉੱਤਮ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ੍ਰੇਸ਼ਟ ਉੱਤਮ ਮੁਖ ਤੋਂ ਉਚਾਰੇ ਹੋਏ ਹਨ। ਇੱਕ ਜੋ ਅਦਵੈਤ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ, ਉਹ ਕਹੀਏ ਜੋ ਸਰਬ ਦਾ ਪ੍ਰਕਾਸ਼ਕ ਹੈ। ਗੁਰਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਜਿਸ ਦੀ ਪ੍ਰਾਪਤੀ ਹੁੰਦੀ ਹੈ, ਹੋਰ ਕੋਈ ਸਾਧ ਨਹੀਂ ਹੈ। ਗੁਰਬਿਨ ਗਿਆਨ ਨਾ ਧਿਆਨ ਗੁਰੂ ਬਿਨ, ਮਹਾਰਾਜ ਦੀ ਬਾਣੀ ਨੇ ਬਚਨ ਕਿਹਾ ਗੁਰਬਿਨ ਘੋਰ ਅੰਧਾਰ, ਗੁਰੂ ਤੋਂ ਬਿਨਾਂ ਉਸ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰੂ ਦੀ ਕਿਰਪਾ ਦੁਆਰਾ ਜੋ ਮਿਲਦਾ ਹੈ
ਪਾਚੀ ਦੇਵ ਗੁਣ ਪਾਂਦੀ ਸਾਠ ਕਠੋਰ ਕੋ ਚੀਲ ਕੋ ਗਿਆਨੀ।
सतगुर गुरु अर्जन देव धन सतगुर पंजवे पातशाह उन्हां सतारा ही भट्टां दे जो वेदां दे अवतार हन देह हंता दूर करन वास्ते सारी सृष्टि वास्ते उपदेश दिंदे हन कि काची दे ये जेड़ा साडा शरीर है गुरमुख प्यारे ओ कच्चा भंड है इहनू सुखमनी साहब विच तुसीं सुणदे हो जल धोवै बहु देह अनीत शुद्ध कां होए काची पीत पीत नाम कंध दा नौवे पातशाह ने इहनू राय रेते दी भीत बारू की भीत लिखे भाई बारू बालू कहने रेते दा ਇਹ ਹੈ ਕੱਚਾ ਭਾਂਡਾ ਇਸੇ ਨੂੰ ਮਹਾਰਾਜ ਨੇ ਆਖਿਆ ਭਾਂਡਾ ਧੋਵੇ ਕੌਣ ਜੇ ਕੱਚਾ ਸਾਜੇ ਇਹ ਤਾਂ ਧਾਤੂ ਪਾਂਜਰ ਲਾਏ ਕੂੜਾ ਪਾਜੇ ਇਹ ਕੱਚਾ ਕਿਉਂ ਹੈ ਗੁਰਮੁਖ ਪਿਆਰਿਓ ਇਹ ਪੰਜ ਤੱਤਾਂ ਦੀ ਮਿਲ ਕੇ ਸਾਡੀ ਦੇਹ ਬਣੀ ਹੈ ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਤੇ ਪੰਜਾਂ ਤੱਤਾਂ ਨੂੰ ਕਿਤੇ ਤੁਸੀਂ ਕੱਲੇ ਹੀ ਬੈਠ ਕੇ ਸੋਚ ਲੋ ਇਕ ਤੱਤ ਮਿੱਟੀ ਹੈ ਇਕ ਅੱਗ ਹੈ ਇਕ ਹਵਾ ਇਕ ਆਕਾਸ਼ ਹੈ ਗੁਰਸਿੱਖ ਪਿਆਰਿਓ ਤੇ ਇਕ ਪਾਣੀ ਆਪ ਤੇਜ ਬਾਏ ਪ੍ਰਿਥਮੀ ਆਕਾਸ਼ਾ ਇਹ ਪੰਜ ਤੱਤ ਨੇ ਹੁਣ ਇਹਨਾਂ ਨੂੰ ਜੇ ਆਪਾਂ ਹੀ ਸੋਚ ਲਈਏ ਤੇ ਮਿੱਟੀ ਦੇ ਅੱਗ ਦਾ ਕੀ ਮੇਲ ਹੈ ਗੁਰਸਿੱਖ ਪਿਆਰਿਓ ਕਦੇ ਮਿੱਟੀ ਤੇ ਅੱਗ ਦਾ ਮਿਕਸਚਰ ਹੋ ਸਕਦਾ ਤੇ ਅੱਗ ਤੇ ਪਾਣੀ ਦਾ ਕੀ ਮੇਲ ਹੈ ਤੇ ਅੱਗ ਤੇ ਹਵਾ ਦਾ ਕੀ ਮੇਲ ਹੈ ਗੁਰਸਿੱਖ ਪਿਆਰਿਓ ਤੇ ਇਹਨਾਂ ਚਾਰਾਂ ਦਾ ਫਿਰ ਆਕਾਸ਼ ਨਾਲ ਕੀ ਮੇਲ ਆਕਾਸ਼ ਕੀ ਚੀਜ਼ ਪਾਣੀ ਕੀ ਚੀਜ਼ ਮਿੱਟੀ ਕੀ ਚੀਜ਼ ਜੇ ਆਪਾਂ ਸੋਚੀਏ ਨਾ ਸਾਡਾ ਭਾਂਡਾ ਬਣਾਇਆ ਕਦੇ ਤੁਸੀਂ ਮਕਾਨ ਬਣਾਉਂਦੇ ਹੋ ਇੰਡੀਆ ਜਾ ਕੇ ਇੱਥੇ ਵੀ ਜਦ ਇੱਟਾਂ ਦੀ ਚੜਾਈ ਕਰਦੇ ਹੋ ਤਾਂ ਸੀਮਿੰਟ ਦੇ ਵਿੱਚ ਰੇਤਾ ਪਾਇਆ ਜਾਂਦਾ ਉਹ ਲਿਆਉਣਾ ਪੈਂਦਾ ਤੁਹਾਨੂੰ ਮੁੱਲ ਤੇ ਆਪਣੇ ਖੇਤਾਂ ਦੀ ਮਿੱਟੀ ਕਿਉਂ ਨੀ ਪਾ ਲੈਂਦੇ ਸੀਮਿੰਟ ਵਿੱਚ ਮਿੱਟੀ ਤਾਂ ਨੀ ਪਾਈ ਜਾਂਦੀ ਮਿੱਟੀ ਤੇ ਰੇਤੇ ਦਾ ਸੀਮਿੰਟ ਦਾ ਮੇਲ ਨਹੀਂ ਹੈ ਉਹਨਾਂ ਦੀ ਆਪਸ ਵਿਚ ਪਕੜ ਨਹੀਂ ਹੈ ਉਹਨੇ ਪਕੜਨਾ ਹੀ ਨਹੀਂ ਤਾਂ ਆਪਾਂ ਮਿੱਟੀਓ ਪਾਲੇ ਕਰੀਏ ਸੀਮਿੰਟ ਵਿਚ ਪਰ ਰੇਤਾ ਮੁੱਲ ਲੈ ਕੇ ਪਾਉਣਾ ਪੈਂਦਾ ਪਰ ਹੁਣ ਸਾਡੀ ਜਿਹੜੀ ਦੇਹ ਬਣਾਈ ਹੈ ਇਹ ਪੰਜ ਮਟੀਰੀਅਲ ਐਸੇ ਲਾਤੇ ਜਿਨ੍ਹਾਂ ਦੀ ਇਕ ਦੂਜੇ ਦੀ ਪਕੜੇ ਨਹੀਂ ਹੈ ਸੰਬੰਧੇ ਨਹੀਂ ਹੈ ਇਹ ਤਾਂ ਐਸਾ ਕੱਠਾ ਹੈ ਹੁਣ ਮਿੱਟੀ ਅੱਗ ਨਾਲ ਕਿੱਥੇ ਮੇਲ ਖਾਊਗੀ ਗੁਰਸਿੱਖ ਪਿਆਰੇ ਲੱਖ ਸਾਲ ਮਿੱਟੀ ਨੂੰ ਅੱਗ ਵਿਚ ਮਚਾ ਕੇ ਰੱਖੀ ਜਾਓ ਮਿੱਟੀ ਮਿੱਟੀ ਰਹੂਗੀ ਅੱਗ ਅੱਗ ਰਹੇਗੀ ਤੇ ਗੁਰਮੁਖ ਪਿਆਰੇ ਮਿੱਟੀ ਨੂੰ ਪਾਣੀ ਵਿਚ ਪਾਓਗੇ ਜਾਂ ਉਹ ਧੋ ਜਾਵੇਗੀ ਜਾਂ ਥੱਲੇ ਬੈਠ ਜਾਵੇਗੀ ਉਹਨਾਂ ਦਾ ਵੀ ਮਿਸ਼ਰਨ ਨਹੀਂ ਹੈ ਇਹ ਜਿਹੜਾ ਸਾਡਾ ਭਾਂਡਾ ਹੈ ਪੰਜ ਧਾਤੂ ਐਸੇ ਰਲਾਏ ਨੇ ਜਿਨ੍ਹਾਂ ਦੀ ਆਪਸ ਵਿਚ ਸੰਧੀ ਨਹੀਂ ਹੈ ਆਪਸ ਵਿਚ ਮਿਲਦੇ ਨਹੀਂ ਇਹ ਐਸਾ ਭਾਂਡਾ ਧੋਵੇ ਕੌਣ ਜੇ ਕੱਚਾ ਸਾਜਿਆ ਧਾਤੂ ਪਾਂਜਰ ਲਾਏ ਕੂੜਾ ਪਾਜਿਆ ਇਹ ਤਾਂ ਕੂੜ ਦਾ ਹੀ ਡਰਾਮਾ ਕੀਤਾ ਹੈ ਕੂੜ ਦਾ ਹੀ ਪਾਜ ਹੈ ਜਿਹੜਾ ਦਿਖਦਾ ਇਹਦੇ ਵਿਚ ਸੱਚ ਨਹੀਂ ਹੈ ਹੁਣ ਇਹ ਭਾਈ ਐਸਾ ਕੱਚਾ ਬਣਾਇਆ ਕਿਉਂ ਹੈ ਦੇਖੋ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਰਹਿਣ ਦੀ ਜਗ੍ਹਾ ਬਣਾਉਣੀ ਹੋਵੇ ਤੇ ਬਣਾਈ ਹੋਵੇ ਇੰਨੀ ਕੱਚੀ ਕੋਈ ਕਾਰਨ ਹੈ ਇਹ ਵੀ ਤੁਸੀਂ ਪੰਜਾਬ ਇੰਡੀਆ ਵੱਲ ਨਿਗਾਹ ਮਾਰੋ ਤੁਹਾਡੇ ਉੱਤੇ ਬੋਰ ਹੁੰਦੇ ਨੇ ਆਪਣੇ ਜਿੱਥੇ ਕੀਲਾ ਦੋ ਕੀਲਾ ਹੁੰਦੇ ਨੇ ਉੱਥੇ ਪੱਕਾ ਕੋਠਾ ਨੀ ਇੰਜਣ ਖਾਤਰ ਪਾਈ ਦਾ ਉੱਥੇ ਤਾਂ ਜਦੋਂ ਸਿੰਜਣਾ ਹੋਵੇ ਰੇੜੇ ਜਿੱਥੇ ਇੰਜਣ ਲੈ ਜੀਦਾ ਪਟਾ ਚੜਾਇਆ ਸਿੰਜ ਕੇ ਮੁੜਿਆ ਤੇ ਜਿੱਥੇ ਹੋਵੇ ਪੱਕਾ ਮੁਕਾਮ ਰਹਿਣ ਵਾਲਾ ਉੱਥੇ ਸੀਮਿੰਟਡ ਕੋਠਾ ਪਾਈ ਦਾ ਇਹ ਸਾਡਾ ਕੋਠਾ ਵਾਹਿਗੁਰੂ ਨੇ ਕੱਚਾ ਕਿਉਂ ਸਾਜੇ ਇਹਨੂੰ ਸਦਾ ਰੱਖਣਾ ਨੀ ਸੀ ਛੇਤੀ ਢਾਉਣਾ ਪੱਕਾ ਕੋਠਾ ਢਾਉਣਾ ਬਹੁਤ ਮੁਸ਼ਕਲ ਹੁੰਦਾ ਇਹ ਇੰਨਾ ਕੱਚਾ ਢਾਉਣ ਨੂੰ ਇੱਕ ਸਕਿੰਟ ਵੀ ਨਹੀਂ ਲੱਗਦੀ ਕੱਖਾਂ ਦੀ ਕੁੱਲੀ ਢਾਉਣ ਨੂੰ ਵੀ ਅੱਧਾ ਘੰਟਾ ਲੱਗੂ ਜੇ ਉਹਨੂੰ ਅੱਗ ਲਾਵਾਂਗੇ ਤਾਂ ਵੀ 15-20 ਮਿੰਟ ਲੱਗ ਜਾਣਗੇ ਇਹ ਤਾਂ ਕਿਆ ਭਰਵਾਸਾ ਇਸ ਭਾਂਡੇ ਕਾ ਇਤਨਾ ਕੁ ਲਾਗੇ ਠਣਕਾ ਇਹ ਕੱਚਾ ਇਹ ਬਣਾਇਆ ਭਾਈ ਜੇ ਕਿਤੇ ਪੱਕਾ ਬਣਾਉਂਦਾ ਫਿਰ ਤਾਂ ਥੋੜੇ ਚੈਣੀਆਂ ਚੱਕਣੀਆਂ ਪੈਂਦੀਆਂ ਇਹਨੂੰ ਢਾਉਣ ਨੂੰ ਫਿਰ ਤਾਂ ਮੁਸ਼ਕਲ ਹੋ ਜਾਂਦੇ ਫਿਰ ਤਾਂ ਸਮਾਂ ਲੱਗਦਾ ਹੁੰਦਾ ਇਹ ਤਾਂ ਇੰਨਾ ਕੱਚਾ ਬਣਾਇਆ ਇੱਕ ਠਣਕਾ ਹੀ ਬਸ ਇਤਨਾ ਕੱਚਾ ਕਾਚੀ ਦੇ ਮੋਹ ਫੁੱਲ ਬਾਂਦੀ ਦੇ ਹੰਤਾ ਦੂਰ ਕਰਦੇ ਨੇ ਹੁਣ ਸਤਿਗੁਰ ਸਾਡੀ ਪ੍ਰਥਾਏ ਭੱਟਾਂ ਦੇ ਬੋਲਦੇ ਹਨ ਮਹਾਰਾਜ ਇਹ ਤਾਂ ਇੰਨਾ ਕੱਚਾ ਗੁਰਸਿੱਖ ਪਿਆਰਿਓ ਦਰਖਤ ਤੋਂ ਪੱਤਾ ਟੁੱਟ ਕੇ ਧਰਤੀ ਤੇ ਡਿੱਗੇਗਾ ਨਾ ਉਹਦੀ ਵੀ ਆਵਾਜ਼ ਆਉਂਦੀ ਹੈ ਤੁਸੀਂ ਮਾਚਿਸ ਤੀਲੀ ਹੈ ਨਾ ਡੱਬੀ ਇੱਕ ਤੀਲੀ ਤੋੜੋ ਕੱਢ ਕੇ ਉਹ ਤੀਲੀ ਵੀ ਪੰਜ ਬੰਦਿਆਂ ਨੂੰ ਸੁਣੂਗੀ ਟੁੱਟਦੀ ਕੜਕ ਹੋ ਕੇ ਆਵਾਜ਼ ਆਊਗੀ ਆ ਜਿੱਦਣ 6.5 ਫੁੱਟ ਦੀ ਲਟਾਈ ਨੇ ਟੁੱਟਣਾ ਕੋਲ ਖੜੇ ਨੂੰ ਵੀ ਨੀ ਸੁਣਨਾ ਅੱਜ ਕੇ ਅਕੋ ਸਤਨਾ ਖੜਕਾ ਹੋਣਾ ਹੀ ਨੀ ਪਤਾ ਹੀ ਨੀ ਲੱਗਣਾ ਕਾਚੀ ਦੇ ਮੋਹ ਫੁੱਲ ਬਾਂਧੀ ਇਹ ਤਾਂ ਇੰਨੀ ਕੱਚੀ ਹੈ ਗੁਰਸਿੱਖ ਪਿਆਰਿਓ ਫਿਰ ਜਿੰਨੀਆਂ ਵੀ ਸੱਤ ਧਾਤੂਆਂ ਮੰਨੀਆਂ ਨੇ ਜਿੰਨੀਆਂ ਧਾਤੂਆਂ ਹਨ ਟੁੱਟ ਜਾਣ ਮੁੜ ਕੇ ਜੁੜ ਜਾਂਦੀਆਂ ਨੇ ਜਿੰਨੀਆਂ ਵੀ ਧਾਤੂਆਂ ਹਨ ਜਿਹੜੇ ਸਾਡੇ ਟੁੱਟੇ ਫੁੱਟੇ ਛਿੱਤਰ ਹੁੰਦੇ ਆ ਪੰਜਾਬ ਇੰਡੀਆ ਵਿਚ ਉਹ ਟੁੱਟੇ ਬੂਟ ਵੀ ਗਰੀਬ ਚੱਕ ਲੈ ਜਾਂਦੇ ਤੇ ਕਾਰਖਾਨੇ ਜਾ ਕੇ ਮੁੜ ਕੇ ਬੂਟ ਬਣ ਜਾਂਦੇ ਟੁੱਟੇ ਕੰਚ ਦੇ ਗਲਾਸ ਬੋਤਲਾਂ ਉਹ ਵੀ ਜਾ ਕੇ ਫੇਰ ਗਲਾਸ ਬਣ ਜਾਂਦੇ ਨੇ ਤੇ ਬਰੀਕ ਬਰੀਕ ਲੋਹਾ ਤੁਸੀਂ ਵੇਖਿਆ ਹੋਣਾ ਮੈਗਨੇਟ ਨਾਲ ਗਰੀਬ ਇਕੱਠੇ ਕਰਦੇ ਫਿਰਦੇ ਨੇ ਮੈਗਨੇਟ ਨਾਲ ਉਹ ਛੋਟੇ ਛੋਟੇ ਪੀਸ ਵੀ ਇਕੱਠੇ ਕਰਕੇ ਗੋਬਿੰਦਗੜ੍ਹ ਭੇਜ ਦਿੰਦੇ ਮੁੜ ਕੇ ਸਰੀਆ ਬਣ ਜਾਂਦਾ ਸਾਡੀਆਂ ਭੈਣਾਂ ਬੀਬੀਆਂ ਪੁਰਾਣੀਆਂ ਲੋਈਆਂ ਪੁਰਾਣੇ ਖੇਸ ਉਹਨਾਂ ਨੂੰ ਦੇੜ ਕੇ ਮੁੜ ਕੇ ਖੇਸ ਬਣਾ ਲੈਂਦੀ ਹੈ ਪਰ ਆਪਣੇ ਵੱਲ ਧਿਆਨ ਦਿਓ ਜਰਾ ਸਾਰੇ ਭਾਂਡੇ ਸਾਰੇ ਵਸਤੂ ਟੁੱਟੀ ਹੋਈ ਮੁੜ ਕੇ ਬਣ ਜਾਂਦੀ ਹੈ ਵੈਲਡਿੰਗ ਹੋ ਜਾਂਦੀ ਹੈ ਪਰ ਆ ਦੇਹ ਰੂਪੀ ਭਾਂਡਾ ਇਤਨਾ ਕੱਚਾ ਜਾਂ ਭੱਜੇ ਤਾਂ ਠੀਕਰ ਹੋਵੇ ਕਹਾੜਕ ਘੜੀ ਨਾ ਜਾਏ ਜਿੱਦਣ ਇਹ ਟੁੱਟ ਗਿਆ ਮੁੜ ਕੇ ਟਾਂਕਾ ਲੱਗਣਾ ਹੀ ਨੀ ਮੁੜ ਕੇ ਕਿਸੇ ਕੰਮ ਆਉਣਾ ਹੀ ਨਹੀਂ ਇਹ ਹੁਣ ਦੇਹ ਦੀ ਹੰਤਾ ਜਿੱਦਣ ਇਹ ਨਿਕਲ ਗਈ ਸਾਰਾ ਹੋਵੇ ਨਿਕਲ ਜਾਣਾ ਮਹੀ ਨੀ ਹੈ ਤੇ ਹੋਵੇ ਕਿੱਥੇ ਹੋਵੇਗਾ ਗੁਰਸਿੱਖ ਪਿਆਰਿਆ ਇਹੀ ਕਹਿ ਰਿਹਾ ਸਭ ਕੁਝ ਮਹਾਰਾਜ ਉਹਨਾਂ ਦੀ ਹੋਵੇ ਕੱਢਣ ਵਾਸਤੇ ਕਿਉਂਕਿ ਹੋਵੇ ਤੇ ਬਾਣੀ ਦਾ ਆਪਸ ਵਿਚ ਇਤਫਾਕ ਨਹੀਂ ਹੈ ਮੇਲ ਨਹੀਂ ਹੈ ਜੇ ਕਰੂਗਾ ਵੀ ਕੋਈ ਭਾਂਡੇ ਵੀ ਮਾਂਜੂ ਲੰਗਰ ਵੀ ਕਰਾਓਗੇ ਤੁਸੀਂ ਹਰਿਦੁਆਰ ਅੰਮ੍ਰਿਤਸਰ ਵੀ ਜਾਓਗੇ ਤੁਸੀਂ ਰੁਪਈਏ ਵੀ ਦਓਗੇ ਦਾਨ ਵੀ ਕਰੋਗੇ ਤੇ ਨਤੀਜਾ ਕੀ ਨਿਕਲਣਾ ਤੀਰਥ ਵਰ ਕਰ ਦਾਨ ਕਰ ਮਨ ਮੈਂ ਧਰੇ ਗੁਮਾਨ ਨਾਨਕ ਨੇ ਫੁੱਲ ਜਾਤ ਗਏ ਜਿਉ ਕੁੰਚਰ ਇਸ਼ਨਾਨ ਹਾਥੀ ਨੂੰ ਸਾਬਣ ਲਾਓ ਤੇਲ ਲਾਓ ਪਰਫਿਊਮ ਛਿੜਕੋ ਨੜਾਓ ਉਹਨੂੰ ਚੰਗੀ ਤਰ੍ਹਾਂ ਮਰਮ ਕੇ ਪਰ ਜਦ ਸੰਗਤ ਪਾ ਕੇ ਕਿੱਕਰ ਨਾਲ ਬੰਨਣਾ ਨਾ ਹਾਥੀ ਆਪਣੀ ਸੁੰਡ ਨਾਲੇ ਮਿੱਟੀ ਚੱਕ ਕੇ ਉੱਪਰ ਪਾ ਲੈਣੀ ਗਿਆ ਸਾਬਣ ਲੱਗੇ ਇਹੀ ਆਪਣਾ ਕੰਮ ਮਨ ਰੂਪੀ ਹਾਥੀ ਮਨ ਤੋਂ ਮੈਗਨ ਹੋਏ ਰਹੋ ਇਹਨੂੰ ਤੀਰਥਾਂ ਤੇ ਤੂੰ ਨੜਾਉਣਾ ਇਹਨੂੰ ਦਾਨ ਪੁੰਨ ਕਰਕੇ ਦੀ ਮੈਲ ਤਾਰਦੈ ਸੁਖਮਨੀ ਪੜ ਕੇ ਦੀ ਮੈਲ ਤਾਰਦੈ ਗਾਇਤਰੀ ਪੜ ਕੇ ਇਹਦੀ ਮੈਲ ਤਾਰਦੈ ਤੂੰ ਪੰਜ ਰਿਵਾਜਾਂ ਪੜ ਕੇ ਮਸੀਤ ਵਿਚ ਇਹਦੀ ਮੈਲ ਤਾਰਦੈ ਪਰ ਇਹ ਹੋਮੇ ਦੇ ਸੁੰਡ ਨਾਲ ਚੱਕ ਕੇ ਮਿੱਟੀ ਪਾ ਲੈਂਦਾ ਅੱਜ ਕੇ ਅਖੋ ਸਤਨਾਮ ਇਹ ਹੋਮੇ ਦੀ ਸੁੰਡ ਮੁੜ ਕੇ ਮਿੱਟੀ ਪਾ ਕੇ ਉਹਨੇ ਹੀ ਮੈਲਾ ਕਰ ਦਿੰਦੀ ਹੈ ਜੋ ਕੁੰਚਰ ਇਸ਼ਨਾਨ ਇੱਕ ਹੋਮੇ ਦਾ ਇਤਨਾ ਹੋਰ ਵਿਚਾਰ ਦੱਸਿਆ ਬਾਣੀ ਵਿਚ ਟੁੱਟੀ ਹੋਈ ਚੀਜ਼ ਕੰਮ ਆ ਜਾਂਦੀ ਹੈ ਫੁੱਟੀ ਹੋਈ ਚੀਜ਼ ਕੰਮ ਆ ਜਾਂਦੀ ਹੈ ਪਾਟੀ ਚੀਜ਼ ਕੰਮ ਆ ਜਾਂਦੀ ਹੈ ਪੁਰਾਣੀ ਹੋਈ ਚੀਜ਼ ਕੰਮ ਆ ਜਾਂਦੀ ਹੈ ਪਰ ਇੱਕ ਗੱਲ ਤੁਹਾਨੂੰ ਮੰਨਣੀ ਪਊ ਜਿਹੜੀ ਚੀਜ਼ ਗਲ ਜਾਵੇ ਉਹ ਕਿਸੇ ਕੰਮ ਨਹੀਂ ਆਇਆ ਕਰਦੀ ਇਹ ਜਿਹੜਾ ਹੋਮੇ ਨਾ ਪ੍ਰੇਮੀਓ ਇਹ ਸਾਡੇ ਕਰਮ ਧਰਮ ਨੂੰ ਤੋੜਦਾ ਨਹੀਂ ਭੰਨਦਾ ਨਹੀਂ ਫੋੜਦਾ ਨਹੀਂ ਇੱਕ ਭਾਈ ਕਰਦਾ ਹੀ ਇੱਕ ਕੰਮ ਹੈ ਮਾਨ ਮੁਨੀ ਮੁਨ ਵਰ ਗਲੇ ਇਹ ਤਾਂ ਸਾਰੇ ਕਰਮਾਂ ਧਰਮਾਂ ਨੂੰ ਗਾਲ ਦਿੰਦਾ ਤੇ ਗਲਿਆ ਹੋਇਆ ਤਾਂ ਸਾਡਾ ਅੰਗ ਵੀ ਡਾਕਟਰਾਂ ਨੂੰ ਕੱਢ ਕੇ ਪਰੇ ਸਿਰਨਾ ਪੈਂਦਾ ਵੱਢ ਕੇ ਇਹ ਤੋੜਦਾ ਹੁੰਦਾ ਜੇ ਕਰਮ ਫੇਰ ਸਿਮਰ ਜਾਂਦੇ ਦਾਨ ਪੁੰਨ ਕੰਮ ਆ ਜਾਂਦਾ ਟੁੱਟਿਆ ਦਾ ਹੀ ਇਹ ਤਾਂ ਭਾਈ ਮਹਾਰਾਜ ਕਹਿੰਦੇ ਮਾਇਆ ਤਜੀ ਤੱਕਿਆ ਭਇਆ ਜੋ ਮਾਣ ਤਜਿਆ ਨਾ ਜਾਏ ਮਾਣ ਮੁਨੀ ਮੁਨ ਮੁਨੀਆਂ ਦੇ ਵੀ ਵੱਡੇ ਗੁਰੂ ਮੁਨੀ ਵਰ ਜਿਹੜੇ ਮੁਨੀਆਂ ਦੇ ਵੀ ਗੁਰੂ ਸੀ ਉਹ ਗਲੇ ਇਹਨੇ ਤਾਂ ਉਹ ਵੀ ਗਾਲ ਤੇ ਭਾਈ ਆਪਾਂ ਤਾਂ ਹੁੰਦੇ ਹੀ ਕੀ ਸੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੀ ਤਨ ਹੰਤਾ ਦੇਹ ਹੰਤਾ ਮੈਨੂੰ ਕੱਢਣ ਖਾਤਰ ਕਾਚੀ ਦੇ ਇਹ ਸਰੀਰ ਤੈ ਤੇਰਾ ਕੱਚਾ ਭਾਂਡਾ ਪਰ ਇਹ ਬੰਨਿਆ ਫਿਰਦਾ ਮੋਹ ਵਿਚ ਗੁਰਸਿੱਖ ਪਿਆਰੇ ਮੋਹ ਤੋਂ ਮੇਰਾ ਸ਼ਬਦ ਪੈਦਾ ਹੁੰਦਾ ਜਿਸ ਚੀਜ਼ ਨਾਲ ਤੁਹਾਡਾ ਮੋਹ ਪੈਦਾ ਹੋ ਜਾਵੇ ਉਹਨੂੰ ਕਹੋਗੇ ਮੇਰੀ ਹੈ ਜੇ ਨਾ ਵੀ ਹੋਵੇ ਨਾ ਤਾਂ ਕੋਸ਼ਿਸ਼ ਕਰੋਗੇ ਮੇਰੀ ਬਣ ਜਾਵੇ ਉਹਨੂੰ ਲੈਣ ਦੀ ਕੋਸ਼ਿਸ਼ ਕਰੋਗੇ ਜਿੱਥੇ ਮੋਹ ਪੈਦਾ ਹੋ ਜਾਵੇ ਉਹਨੂੰ ਆਪਣੀ ਬਣਾਉਣ ਦੀ ਕੋਸ਼ਿਸ਼ ਕਰੋਗੇ ਇਹ ਕਾਚੀ ਦੇ ਮੋਹ ਪੁੰਨ ਬਾਂਧੀ ਤੇ ਮੋਹ ਦੇ ਰਸੇ ਵਿਚ ਬੰਨੀ ਹੋਈ ਮੋਹ ਦਾ ਰਸਾ ਅਕਾਲ ਪੁਰਖ ਵਾਹਿਗੁਰੂ ਮਿਲਣ ਆਏ ਭਗਤ ਰਵਿਦਾਸ ਜੀ ਨੂੰ ਤੇ ਰਵਿਦਾਸ ਜੀ ਨੂੰ ਪਰਮਾਤਮਾ ਕਹਿਣ ਲੱਗੇ ਭਗਤਾ ਵੇਖ ਲੈ ਮੇਰੀ ਕਰਾਮਾਤ ਮੈਂ ਅਨੰਤ ਖੰਡ ਬ੍ਰਹਿਮੰਡ ਸਾਜੇ ਅਨੰਤ ਹੀ ਜੀਵ ਕੋਈ ਗਿਣ ਨਹੀਂ ਸਕਦਾ ਇੰਨੇ ਜੀਵ ਪੈਦਾ ਹੋਏ ਨੇ ਪਰ ਕਾਲਪੁਰ ਕਹਿੰਦੇ ਮੈਂ ਸਾਰਿਆਂ ਜੀਵਾਂ ਨੂੰ ਇੱਕੋ ਰਸੇ ਨਾਲ ਬੰਨਤਾ ਦੇਖੋ ਵਾਹਿਗੁਰੂ ਦੀ ਕੁਦਰਤ ਲੱਖਾਂ ਕਰੋੜਾਂ ਅਰਬਾਂ ਤਰ੍ਹਾਂ ਦੇ ਜੀਵ ਨੇ ਪਰ ਰੱਸਾ ਇੱਕ ਤੁਹਾਡੇ ਕੋਲ ਤਾਂ ਇੰਗਲੈਂਡ ਵਿਚ ਐਸੇ ਦੋ ਕੁੱਤੇ ਰੱਖੇ ਹੋਣਗੇ ਤਾਂ ਦੋ ਸੰਗਲੀਆਂ ਪਾਉਣੀਆਂ ਪੈਣਗੀਆਂ ਪੰਜਾਬ ਵਿਚ ਜੇ ਚਾਰ ਮੈਸਾਂ ਹੋਣਗੀਆਂ ਚਾਰ ਸੰਗਲ ਲੈਣੇ ਪੈਣਗੇ ਪਰ ਉਹ ਵਾਹਿਗੁਰੂ ਨੇ ਅਰਬਾਂ ਖਰਬਾਂ ਅਨੰਤ ਜੀਵ ਬਣਾ ਤੇ ਰੱਸਾ ਇੱਕੋ ਹੈ ਸਭ ਨੂੰ ਦੂਆ ਰੱਸਾ ਬੱਟਣਾ ਹੀ ਨਹੀਂ ਪਿਆ ਉਹ ਰੱਸਾ ਕਹਦਾ ਪੜੋ ਬਾਣੀ ਵਿਚ ਭਗਤ ਰਵਿਦਾਸ ਜੀ ਮੈਂ ਮੋਹ ਦਾ ਰੱਸਾ ਪਾਇਆ ਸਾਰੀ ਦੁਨੀਆਂ ਇਹਦੇ ਵਿਚ ਬੰਨ ਦਿੱਤੀ ਜਿਹੜਾ ਮੋਹ ਦਾ ਰੱਸਾ ਇਹ ਐਸਾ ਰੱਸਾ ਆਪਾਂ ਨੂੰ ਇਹ ਨਹੀਂ ਵੀ ਆਪਾਂ ਬੱਚਿਆਂ ਨੂੰ ਪਿਆਰ ਕਰਦੇ ਹਾਂ ਘੁੱਗੀਆਂ ਗਟਾਰਾਂ ਵੀ ਬੱਚੇ ਖਾਤਰ ਮਰਦੀਆਂ ਫਿਰਦੀਆਂ ਬਾਂਦਰੀ ਨੂੰ ਇੰਨਾ ਮੋਹ ਹੈ ਮਰੇ ਹੋਏ ਬੱਚੇ ਨੂੰ ਵੀ ਨਹੀਂ ਛੱਡਦੀ ਜਦ ਤੱਕ ਗਲ ਕੇ ਗਿਰ ਨਾ ਜਾਵੇ ਚੌਰਾਸੀ ਲੱਖ ਜੂਨੀ ਮੋਹ ਦੇ ਰੱਸੇ ਵਿਚ ਬੰਨੀ ਹੋਈ ਹੈ ਪਰ ਭਗਤ ਰਵਿਦਾਸ ਜੀ ਉਹ ਕਹਿੰਦੇ ਵੀ ਕੋਈ ਵੱਡੀ ਗੱਲ ਨਹੀਂ ਹੈ ਵਾਹਿਗੁਰੂ ਇਹ ਕਾਹਦੀ ਵਡਿਆਈ ਹੈ ਤੂੰ ਸਾਨੂੰ ਮੋਹ ਦੇ ਰਸੇ ਚ ਬੰਨੇ ਇੱਕ ਰਸੇ ਚ ਬੰਨੇ ਤੇ ਅਸੀਂ ਕਿਹੜਾ ਤੇਰੇ ਬੰਨਣ ਖਾਤਰ 50 ਰਸੇ ਵੱਟੇ ਅਸੀਂ ਵੀ ਇੱਕੋ ਵੱਟੇ ਉਥੇ ਬਾਣੀ ਵਿਚ ਜਵਾਬ ਦੇ ਦਿੱਤਾ ਭਗਤ ਜੀ ਨੇ ਜੋ ਹਮ ਬਾਂਧੇ ਮੋਹ ਫਾਸ ਹਮ ਕਹੀਏ ਤਮਾਮ ਟੋਟਲ ਮੈਂ ਦਾ ਬਹੁ ਵਚਨ ਫਾਰਸੀ ਵਿਚ ਹਮ ਹੈ ਸਾਰੇ ਹੇ ਕਾਲ ਪੁਰਖ ਵਾਹਿਗੁਰੂ ਕੀ ਵੱਡੀ ਗੱਲ ਤੂੰ ਸਾਨੂੰ ਸਾਰਿਆਂ ਨੂੰ ਮੋਹ ਦੇ ਰਸੇ ਚ ਬੰਨਿਆ ਹੋਇਆ ਹਮ ਪ੍ਰੇਮ ਬੰਧਨ ਤੁਮ ਬੰਧੇ ਅਸੀਂ ਵੀ ਰੱਸਾ ਇੱਕੋ ਵੱਟਿਆ ਪ੍ਰੇਮ ਨਾਲ ਤੈਨੂੰ ਬੰਨਿਆ ਹੋਇਆ ਅਸੀਂ ਕਿਹੜਾ 50 ਵੱਟੇ ਅਸੀਂ ਪ੍ਰੇਮ ਦਾ ਰੱਸਾ ਵੱਟੇ ਉਹ ਪ੍ਰੇਮ ਦੇ ਰਸੇ ਨੂੰ ਇਹ ਕਿਹਾ ਪੰਜਵੇਂ ਪਾਤਸ਼ਾਹ ਨੇ ਮੂਲਾ ਲਨ ਸਿਉ ਪ੍ਰੀਤ ਬਣੀ ਤੋਰੀ ਨਾ ਟੂਟੈ ਚੋਰੀ ਨਾ ਚੂਟੈ ਐਸੀ ਮਾਧੋ ਖਿੰਚ ਤਣੀ ਤਣੀ ਰੱਸਾ ਰੱਸੀ ਉਹ ਪ੍ਰੇਮ ਦੀ ਰੱਸੀ ਐਸੀ ਹੈ ਐਸੀ ਭਾਵੇਂ ਖਿੱਚੀ ਜਾ ਭਾਵੇਂ ਵੱਢੀ ਜਾ ਉਹਨੇ ਵੱਢ ਨਹੀਂ ਹੋਣਾ ਤੇ ਖਿੱਚੀ ਹੋਈ ਉਹਨੇ ਟੁੱਟਣਾ ਨਹੀਂ ਅਸੀਂ ਤੈਨੂੰ ਪ੍ਰੇਮ ਦੇ ਰਸੇ ਚ ਬੰਨੇ ਭਗਵਾਨ ਕਹਿਣ ਲੱਗੇ ਬਈ ਰਵਿਦਾਸ ਤੂੰ ਤਾਂ ਬਰਾਬਰੀ ਕਰਨ ਲੱਗ ਪਏ ਮੇਰਾ ਵੀ ਰੱਸਾ ਇੱਕ ਤੇਰਾ ਵੀ ਰੱਸਾ ਇੱਕ ਫਿਰ ਤਾਂ ਬਰਾਬਰ ਹੋ ਗਏ ਭਗਤ ਰਵਿਦਾਸ ਜੀ ਕਹਿੰਦੇ ਆਪ ਹੀ ਭਰਮ ਕੱਢ ਦੇ ਤੇਰਾ ਰੱਸਾ ਕੱਚਾ ਹੈ ਤੇ ਮੇਰਾ ਪੱਕਾ ਹੈ ਬਰਾਬਰੀ ਦੀ ਵੀ ਗੱਲ ਛੱਡ ਦੇ ਤੈ ਜਿਹੜਾ ਮੋਹ ਦਾ ਰੱਸਾ ਸਾਨੂੰ ਪਾਇਆ ਉਹ ਕੱਚਾ ਕਿਉਂ ਕੱਚਾ ਦੇਖੋ ਕੈਸਾ ਸਵਾਲ ਕੀਤਾ ਰੱਬ ਉੱਤੇ ਜੋ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੋਂ ਬਾਂਧੇ ਇਹ ਪ੍ਰਮਾਤਮਾ ਆਪਣੇ ਛੂਟਣ ਕੋ ਯਤਨ ਕਹੋ ਜਿਹੜਾ ਅਸੀਂ ਪ੍ਰੇਮ ਦਾ ਰੱਸਾ ਤੈਨੂੰ ਪਾਇਆ ਦੱਸ ਕੋਈ ਯਤਨ ਹੈ ਛੁਟਕਾਰਾ ਤੇਰੇ ਕੋਲ ਨਿਕਲ ਜਾਏਗਾ ਉਹਦੇ ਵਿੱਚੋਂ ਦੱਸ ਕਿਵੇਂ ਨਿਕਲੇਗਾ ਪਰ ਜਿਹੜਾ ਤੂੰ ਮੋਹ ਦਾ ਰੱਸਾ ਪਾਏ ਅਸੀਂ ਤੇਰਾ ਹੀ ਨਾਮ ਜਪ ਕੇ ਨਿਕਲ ਗਏ ਸਤਨਾਮ ਤੇਰੇ ਮੋਹ ਦੇ ਰੱਸੇ ਨੂੰ ਕੁਹਾੜੀ ਦਾਤੀ ਚਾਕੂ ਕੈਂਚੀ ਲੈਣ ਦੀ ਲੋੜ ਨਹੀਂ ਪਈ ਵੱਢਣ ਨੂੰ ਤੇਰਾ ਹੀ ਨਾਮ ਜਪਿਆ ਤੇ ਤੇਰਾ ਰੱਸਾ ਟੁੱਟ ਗਿਆ ਪਰ ਜਿਹੜਾ ਅਸੀਂ ਪ੍ਰੇਮ ਦਾ ਪਾਇਆ ਦੱਸ ਕਾਹਦੇ ਨਾਲ ਵੱਢੇਗਾ ਕਾਹਦੇ ਨਾਲ ਤੋੜੇਗਾ ਉਹ ਜਿਹੜੀ ਮੋਹ ਦੀ ਫਾਸ ਹੈ ਮੋਹ ਦਾ ਰੱਸਾ ਉਹਦੇ ਵਿਚ ਅਸੀਂ ਦੇਹ ਹੰਤਾ ਵਿਚ ਫਸੇ ਹੋਏ ਇਹ ਹੱਥ ਮੇਰੇ ਇਹ ਪੈਰ ਮੇਰੇ ਘਰ ਮੇਰਾ ਇਹ ਜ਼ਮੀਨ ਮੇਰੀ ਇਹ ਕਾਰ ਮੇਰੀ ਨਿੱਕੀ ਨਿੱਕੀ ਚੀਜ਼ਾਂ ਇੱਕ ਪੈਨੀ ਵੀ ਮੇਰੀ ਸਭ ਕੁਝ ਮੇਰਾ ਤੇ ਗੁਰਸਿੱਖ ਪਿਆਰੇ ਉਸ ਮੋਹ ਦੇ ਰੱਸੇ ਵਿਚ ਫਸ ਕੇ ਨਤੀਜਾ ਕੀ ਨਿਕਲਿਆ ਤਿੰਨ ਚੀਜ਼ਾਂ ਮਿਲੀਆਂ ਮੋਹ ਦੇ ਰੱਸੇ ਵਿਚੋਂ ਸੱਠ ਕਠੋਰ ਕਚੀਲ ਕੋ ਗਿਆਨੀ ਸਭ ਤੋਂ ਵੱਡੀ ਸੱਠ ਮੂਰਖਤਾ ਕਿਹੜੀ ਮੂਰਖਤਾ ਇਹ ਦੇਹ ਆਪਣੀ ਹੈ ਨੀ ਇਹਨੂੰ ਆਪਣੀ ਮੰਨੀ ਬੈਠਾ ਕਿਸੇ ਵਸਤੂ ਹੋਵੇ ਪਰਾਈ ਦੀ ਤੇ ਤੂੰ ਮੰਨੇ ਆਪਣੀ ਇਹ ਤੋਂ ਵੱਡੀ ਮੂਰਖਮਤੀ ਕੀ ਹੋਵੇਗੀ ਇਹ ਤੋਂ ਵੱਡੀ ਬੇਅਕਲੀ ਕੀ ਹੋਵੇਗੀ ਜੋ ਵਸਤੂ ਤੇਰੀ ਖਈ ਨੀ ਤੂੰ ਉਹਨੂੰ ਆਪਣੀ ਮੰਨੀ ਬੈਠੇ ਪਰ ਕੀ ਕੋ ਆਪਣੀ ਕਰ ਜਾਂ ਆਪਨ ਤਨ ਨਹੀਂ ਜਾਂ ਕੋ ਗਰਬਾ ਅੱਧੀ ਤੁਕ ਵਿਚ ਅਰਥ ਕਰ ਲੋ ਬਾਣੀ ਵਿਚ ਆਪਨ ਤਨ ਨਹੀਂ ਇਹ ਤੇਰਾ ਸ਼ਰੀਰ ਤੇਰਾ ਨਹੀਂ ਹੈ ਜਿਹਦਾ ਤੂੰ ਗਰਬਾ ਹੰਕਾਰ ਕਰੀ ਫਿਰਦਾ ਮੇਰਾ ਕਿਉਂ ਨਹੀਂ ਹੈ ਆਪਣਾ ਇਹ ਤਾਂ ਪੰਜ ਤੱਤ ਨੇ ਮਿੱਟੀ ਅੱਗ ਪਾਉਣ ਪਾਣੀ ਆਕਾਸ਼ ਇਹ ਤੇਰੇ ਨੇ ਉਹ ਤੇਰੇ ਜੰਮਣ ਤੋਂ ਪਹਿਲਾਂ ਮਿੱਟੀ ਵੀ ਐਸੀ ਸੀ ਪਾਣੀ ਵੀ ਐਸੀ ਸੀ ਤੇਰੇ ਜਗ ਵਿਚ ਆਉਣ ਤੋਂ ਪਹਿਲਾਂ ਆਕਾਸ਼ ਵੀ ਤਾਂ ਐਸੀ ਸੀ ਅੱਗ ਵੀ ਐਸੀ ਸੀ ਹਵਾ ਵੀ ਐਸੀ ਸੀ ਤੂੰ ਕਾਹਦੀ ਮਲਕੀਅਤ ਕਰਦੇ ਅੱਗ ਕਿਸੇ ਦੀ ਹੈ ਮਿੱਟੀ ਕਿਸੇ ਦੀ ਹੈ ਗੁਰਸਿੱਖ ਪਿਆਰਿਓ ਕੌਣ ਓਨਰ ਹੈ ਇਹਦਾ ਆਕਾਸ਼ ਦਾ ਕੌਣ ਮਾਲਕ ਹੈ ਹਵਾ ਦਾ ਕੌਣ ਮਾਲਕ ਹੈ ਪਾਣੀ ਦਾ ਕੌਣ ਮਾਲਕ ਹੈ ਗੁਰਸਿੱਖ ਪਿਆਰਿਓ ਇਹ ਤਾਂ ਸਾਡੇ ਜੰਮਣ ਤੋਂ ਪਹਿਲਾਂ ਪੰਜ ਤੱਤ ਇੱਥੇ ਸੀ ਇਹ ਤਾਂ ਮਾਂ ਦੇ ਪੇਟ ਵਿਚ ਅਸੈਂਬਲੀ ਬਣਾਤੀ ਵਾਹਿਗੁਰੂ ਨੇ ਤੇ ਜਿੱਦਣ ਇੱਥੋਂ ਜਾਵੇਂਗਾ ਤੂੰ ਅੱਗ ਨੂੰ ਨਾਲ ਲੈ ਜਾਏਗਾ ਤੂੰ ਮਿੱਟੀ ਨਾਲ ਜਾਵੇਂਗਾ ਹਵਾ ਤੇਰੇ ਨਾਲ ਜਾਊਗੀ ਆਕਾਸ਼ ਤੇਰੇ ਨਾਲ ਜਾਊਗਾ ਇਹ ਤਾਂ ਪਵਨੇ ਮੈਂ ਪਵਨ ਸਮਾਇਆ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਤੀ ਕਹਾ ਟੇਕ ਇਹਨਾਂ ਪੰਜ ਤੱਤਾਂ ਨੂੰ ਕਿਉਂ ਆਪਣਾ ਕਹਿਣਾ ਤੂੰ ਐਡੀ ਵੱਡੀ ਸੱਠ ਕਹੀਏ ਮੂਰਖ ਮਤੀ ਇਹ ਤਾਂ ਸੰਭਲੀਏ ਪੰਜ ਚੀਜ਼ਾਂ ਦੀ ਗੁਰਸਿੱਖ ਪਿਆਰਿਓ ਇਹਨੂੰ ਆਪਣਾ ਕਹਿਣਾ ਮੂਰਖ ਮਤੀ ਸੱਠ ਤਾਂ ਹੈ ਗੁਰਸਿੱਖ ਪਿਆਰਿਓ ਸੱਠ ਕਠੋਰ ਇਹ ਮੈਂ ਦਾ ਇਕ ਹੋਰ ਗੁਣ ਹੈ ਪ੍ਰੇਮੀਓ ਜਿੱਥੇ ਹੰਕਾਰ ਆ ਜਾਵੇ ਨਾ ਉਥੇ ਹਿਰਦੇ ਵਿਚ ਕਠੋਰਤਾ ਆ ਜਾਂਦੀ ਹੈ ਕਿਸੇ ਦਾ ਵਚਨ ਨਹੀਂ ਮੰਨੂਗਾ ਸੰਸਕ੍ਰਿਤ ਵਿਚ ਇਕ ਸਲੋਕ ਆਉਂਦਾ ਵੇਦ ਵਿਚ ਵੇਦ ਦਾ ਕਰਤਾ ਕਹਿੰਦਾ ਜੇ ਮੂਰਖ ਨੂੰ ਵੇਖਣਾ ਨਾ ਪਰਖਣਾ ਮੂਰਖ ਨੂੰ ਤਾਂ ਕਹਿੰਦਾ ਪੰਜ ਨਿਸ਼ਾਨੀ ਹੈ ਜਿਹਦੇ ਵਿਚ ਇਕ ਹੋਵੇ ਮੂਰਖ ਹੁੰਦਾ ਇਕ ਹੋਰ ਸਿਆਣੇ ਸੱਜਣ ਸੁਣਦੇ ਹੋ ਜਿਹੜੀਆਂ ਪੰਜ ਨਿਸ਼ਾਨੀਆਂ ਮੂਰਖ ਦੀਆਂ ਵੇਦ ਵਿਚ ਦੱਸੀਆਂ ਉਹੀ ਪੰਜ ਨਿਸ਼ਾਨੀਆਂ ਗੁਰੂ ਗ੍ਰੰਥ ਸਾਹਿਬ ਵਿਚ ਦੱਸੀਆਂ ਸੇਮ ਬਿਲਕੁਲ ਜੋ ਗੁਰੂ ਗ੍ਰੰਥ ਸਾਹਿਬ ਵਿਚ ਮੂਰਖ ਦੀਆਂ ਨਿਸ਼ਾਨੀਆਂ ਨਾ ਪੰਜ ਤੇ ਉਹੀ ਵੇਦ ਵਿਚ ਹੁਣ ਮੈਂ ਵੀ ਤੁਹਾਡੇ ਵਿਚ ਕਿਤੇ ਨਾ ਕਿ ਸਾਨੂੰ ਕਹਿੰਦਾ ਸੰਤ ਤੁਸੀਂ ਵੀ ਤੇ ਮੈਂ ਵੀ ਥੋੜਾ ਜਿਹਾ ਖਿਆਲ ਰੱਖਣਾ ਵੀ ਇਨ ਲਿਸਟ ਨਾ ਹੋ ਜਾਈਏ ਖਿਆਲ ਰੱਖਣਾ ਕਿ ਆਪਾਂ ਹੀ ਕਿਤੇ ਲਿਸਟ ਵਿਚ ਨਾ ਆ ਜਾਈਏ ਸ਼ਾਸਤਰ ਵੇਦ ਦਾ ਸਲੋਕ ਹੈ ਮੂਰਖ ਯਸ਼ੇਨ ਪੰਚੇ ਨਾਨੰਗਰ ਬੇਦਰ ਬਚਨ ਤਥਾ ਹਟਵਾ ਦਸਤੇ ਅਦਿੜਵਾ ਦਸਤੇ ਪਰਵਾ ਕੇਸ਼ਵਾ ਅਨਾਦਰਨ ਇਹ ਵੇਦ ਸੁਰਤੀ ਦਾ ਸਲੋਕ ਹੈ ਭਾਈ ਵੇਦ ਕਹਿੰਦਾ ਮੂਰਖ ਦੀਆਂ ਪੰਜ ਨਿਸ਼ਾਨੀਆਂ ਨੇ ਪਹਿਲੀ ਨਿਸ਼ਾਨੀ ਹੱਠ ਬਾ ਦਸਤੇ ਮੂਰਖ ਯਸ਼ੇ ਪੰਜ ਚੇ ਨਾਨਕ ਮੂਰਖ ਦੀਆਂ ਪੰਜ ਨਿਸ਼ਾਨੀਆਂ ਨੇ ਹੱਠ ਬਾ ਦਸਤੇ ਗਰਬੇ ਪਹਿਲੀ ਨਿਸ਼ਾਨੀ ਹੰਕਾਰ ਕਰਨਾ ਕਿ ਮੇਰੇ ਵਰਗਾ ਕੋਈ ਹੈ ਹੀ ਨਹੀਂ ਇਹ ਕਿੱਥੇ ਲਿਖਿਆ ਕਿਸੇ ਨਾ ਵਧੇ ਆਪ ਹੰਕਾਰ ਆਪਣੇ ਆਪ ਨੂੰ ਕਹਿਣਾ ਬਸ ਮੈਂ ਤੁਹਾਨੂੰ ਵੀ ਹੋਣਾ ਮੈਨੂੰ ਵੀ ਹੈਗਾ ਮੈਨੂੰ ਵੀ ਹੈਗਾ ਸਾਡੇ ਲੜੇ ਨੂੰ ਵੀ ਹੈਗਾ ਮੈਨੂੰ ਵੀ ਕਿਹੜਾ ਰਾਤ ਨੂੰ ਨੀਂਦ ਆਉਣੀ ਹੈ ਮੈਂ 15 ਕੁ ਵਾਰ ਸੋਚੂਗਾ ਹਰਦੇਵ ਸਿੰਘ ਜੇ ਤੂੰ ਨਾ ਜੰਮਦਾ ਕਿਤੇ ਕਮੈਂਟਰੀ ਕਥਾ ਹੋਣੀ ਨਹੀਂ ਇਹ ਤਾਂ ਤੂੰ ਜੰਮਿਆ ਤੇ ਸਵਈਆਂ ਦੀ ਕਥਾ ਹੋ ਤੇ ਕਮੈਂਟਰੀ ਜੋ ਤੁਹਾਡੇ ਚ ਹੋਣੀ ਹੈ ਤੇ ਕੋਈ ਨਾ ਕੋਈ ਜਿਹੜਾ ਸਵੇਰੇ ਉੱਠ ਕੇ ਚਾਹ ਨਹੀਂ ਪੀਂਦਾ ਬੁਰਸ਼ ਨਹੀਂ ਕਰਦਾ ਉਹੀ ਸੋਚਦਾ ਜੇ ਕਮੈਂਟਰੀ ਚ ਮੈਂ ਨਾ ਆਉਂਦਾ ਕਮੈਂਟਰੀ ਉਹਨੂੰ ਗਰੇਬ ਏਜੰਟ ਚਲੀ ਜਾਣੀ ਇੱਥੇ ਇੱਥੇ ਰਹਿਣੀ ਨਹੀਂ ਸੀ ਇੱਥੇ ਮੈਂ ਇੱਥੇ ਆ ਗਿਆ ਤੇ ਫੜ ਕੇ ਬਿਠਾ ਲਈ ਟਟੀਰੀ ਵੇਖੀਏ ਤੁਸੀਂ ਪੰਜਾਬ ਚ ਇੱਥੇ ਨਹੀਂ ਮੈਂ ਵੇਖੀਏ ਤੇ ਘੱਟ ਹੋਣੀ ਹੈ ਟਟੀਰੀਆਂ ਤੁਸੀਂ ਜਾਣਦੇ ਨੇ ਸਭ ਨਾਲ ਵੇਖੀਏ ਤੁਸੀਂ ਬਹੁਤ ਆਪਣੇ ਦਾ ਖੇਤਾਂ ਤੋਂ ਹੀ ਤੁਰੀਆਂ ਫਿਰਦੀਆਂ ਨੇ ਪਰ ਇੱਕ ਗੱਲ ਮੈਂ ਤੁਹਾਨੂੰ ਪੁੱਛਦਾ ਵੀ ਟਟੀਰੀ ਕਿਸੇ ਨੇ ਸੁੱਤੀ ਪਈ ਨਹੀਂ ਵੇਖੀ ਹੋਣੀ ਯਾਦ ਕਰ ਲਓ ਸੁੱਤੀ ਪਈ ਨਹੀਂ ਸੀ ਵੇਖੀ ਹੋਣੀ ਟਟੀਰੀ ਜਦੋਂ ਸੌਂਦੀ ਹੈ ਨਾ ਇਹ ਸ਼ਾਸਤਰ ਦੇ ਪ੍ਰਮਾਣ ਨੇ ਗੱਲਾਂ ਨਹੀਂ ਤੇ ਪਾਣੀਆਂ ਟਟੀਰੀ ਜਦੋਂ ਸੌਂਦੀ ਹੈ ਨਾ ਉੱਠੀ ਸੌਂਦੀ ਹੈ ਉੱਪਰ ਨੂੰ ਪੈਰ ਕਰਕੇ ਕਦੇ ਸਿੱਧੀ ਨਹੀਂ ਟਟੀਰੀ ਸੌਂਦੀ ਤੇ ਕੋਲ ਦਾ ਭਾਈਚਾਰਾ ਘੁੱਗੀਆਂ ਘਟਾਰਾ ਆ ਗਏ ਭੈਣ ਤੂੰ ਸਿੱਧੀ ਪੈ ਜੇ ਘਰ ਕਿਉਂ ਪੁੱਠੀ ਪੈਣੀ ਹੈ ਤੂੰ ਪੁੱਠੀ ਪੈਂਦੀ ਕਿਉਂ ਅਸੀਂ ਵੀ ਤਾਂ ਪ੍ਰਸਿੱਧੇ ਪੈਨੇ ਲਓ ਉੱਤਰ ਸੁਣਿਆ ਉਹ ਟਟੀਰੀ ਦਾ ਟਟੀਰੀ ਕਹਿੰਦੀ ਮੂਰਖੋ ਤੁਹਾਨੂੰ ਪਤਾ ਹੀ ਨਹੀਂ ਮੈਂ ਪੁੱਠੀ ਕਿਉਂ ਪੈਨੀ ਕਹਿੰਦੇ ਸਾਨੂੰ ਨਹੀਂ ਪਤਾ ਕਹਿੰਦੀ ਮੂਰਖੋ ਆ ਜਿਹੜਾ ਭਗਵਾਨ ਨੇ ਸਮਾਨ ਬਣਾਇਆ ਇਹਦੇ ਵਿਚ ਥਮਲਾ ਕੋਈ ਨਹੀਂ ਹੈ ਪਿੱਲਰ ਲਾਇਆ ਹੀ ਨਹੀਂ ਭਗਵਾਨ ਨੇ ਕੁਛ ਵੀ ਨਹੀਂ ਹੈ ਕਹਿੰਦੀ ਇਹਦਾ ਕੀ ਪਤਾ ਇਹਨੇ ਕਦ ਡਿੱਗ ਪੈਣਾ ਜਦ ਡਿੱਗੂਗਾ ਮੈਂ ਬੋਝ ਲੈਣਾ ਚੰਗਾ ਤੇ ਤੁਹਾਨੂੰ ਬਚਾਉਣ ਖਾਤਰ ਪੈਣੀ ਹੈ ਜਿੱਥੇ ਕੋਈ ਸਤਨਾਮ ਟਿੱਟੀ ਜੇ ਕਿਤੇ ਟੁੱਟ ਗਿਆ ਤੇ ਤੁਸੀਂ ਮਰ ਜਾਓਗੇ ਜੇ ਮੈਂ ਪੁੱਠੀ ਨਾ ਪਵਾਂ ਲੈ ਟਟੀਰੀ ਦੀਆਂ ਲੱਤਾਂ ਜੇ 6 ਮਹੀਨੇ ਦਾ ਕੋਈ ਬੱਚਾ ਡਲਾ ਮਾਰੇ ਤੇ ਟੁੱਟ ਜਾਣ ਰੋਕੀ ਫਿਰਦੀ ਹੈ ਸਮਾਨ ਨੂੰ ਸਤਨਾਮ ਇਹ ਸਾਡੀ ਬਿਰਤੀ ਹੈ ਗੁਰਮੁਖੋ ਸਾਡੇ ਮਨ ਨੀ ਸਾਡਾ ਜੀਵ ਟਟੀਰੀ ਹੈ ਉਹ ਤੇਰਾ ਬਸ ਤੇਰੇ ਸਰੀਰ ਨਹੀਂ ਹੈ ਇਹ ਵੀ ਕਿਸੇ ਦੇ ਬਸ ਚੱਲਦੇ ਆ ਤੇ ਤੂੰ ਠੇਕਾ ਲਈ ਫਿਰਦਾ ਦੁਨੀਆਂ ਦਾ ਠੇਕਾ ਲਈ ਫਿਰਦਾ ਤੂੰ ਸੰਸਾਰ ਦਾ ਗੁਰਸਿੱਖ ਪਿਆਰੇ ਉਹ ਵੀ ਇੰਨਾ ਮਾਣ ਇਹ ਮੂਰਖਤਾ ਦੀ ਪਹਿਲੀ ਨਿਸ਼ਾਨੀ ਹੈ ਹਉਮੈ ਗੁਰਮੁਖ ਪਿਆਰੇ ਬਚਿਓ ਗਰਬੇ ਹੰਕਾਰ ਕਰਨਾ ਇਹ ਪਹਿਲੀ ਨਿਸ਼ਾਨੀ ਮੂਰਖ ਦੀ ਗਰਬੇ ਦੁਰਬਚਨ ਤਥਾ ਮੂੰਹ ਤੋਂ ਖੋਟੇ ਬਚਨ ਬੋਲਣੇ ਮੂਰਖ ਦੀ ਨਿਸ਼ਾਨੀ ਪੜੋ ਫਿੱਕਾ ਮੂਰਖ ਆਖੀਏ ਪਾਣਾ ਲਹਿ ਸਜਾਏ ਜਿਹੜਾ ਫਿੱਕਾ ਸ਼ਬਦ ਮੂੰਹ ਤੋਂ ਬੋਲਣਾ ਇਹ ਮੂਰਖ ਦੀ ਦੂਜੀ ਨਿਸ਼ਾਨੀ ਤੀਜੀ ਨਿਸ਼ਾਨੀ ਕੀ ਹੈ ਹਠਵਾ ਦੱਸ ਕੇ ਸਾਰਾ ਕਮੈਂਟਰੀ ਦੀ ਸੰਗਤ ਕਹੀ ਜਾਵੇ ਕਿ ਅੱਜ ਫਰਾਈਡੇ ਮਿੰਤਾ ਕਰੀ ਜਾਵੇ ਮੰਨ ਜਾ ਭਾਈ ਬਾ ਮੈਂ ਨਹੀਂ ਮੰਨਦਾ ਜੋ ਮਰਜ਼ੀ ਭੈਣਾਂ ਬੀਬੀਆਂ ਮਿੰਤਾ ਕਰਦੀਆਂ ਕਈ ਵਾਰ ਮਿਲ ਜਾਂਦਾ ਕੋਈ ਮੂਰਖ ਛਕ ਲੋ ਜੀ ਪ੍ਰਸ਼ਾਦਾ ਮੰਨ ਜੋ ਜੀ ਮੈਂ ਨਹੀਂ ਛਕਦਾ ਚੱਕ ਕੇ ਥਾਲੀ ਓ ਵਗਾ ਕੇ ਮਾਰੂ ਪੰਜਾਬ ਵਿਚ ਤਾਂ ਉਹੀ ਗਰਦ ਜੀ ਝਾੜ ਦਿੰਦੇ ਅੱਜ ਖੇ ਖੁਸ਼ਨਾਮ ਇੱਥੇ ਜਾ ਰਿਹਾ ਜਿਹੜਾ ਗੌਰਮੈਂਟ ਦਾ ਦੂਜੇ ਦਿਨ ਤਾਕੀ ਥੀ ਦੇਖੂਗਾ ਵੀ ਰੋਟੀ ਪੱਕਣ ਲੱਗੀ ਏ ਕਿ ਨਹੀਂ ਫੇਰ ਮੂਰਖ ਹੋਇਆ ਕਿਉਂ ਕਿਉਂ ਨੀ ਬਚਨ ਮੰਨਦਾ ਕਿਸੇ ਸਿਆਣੇ ਦਾ ਹਠਵਾ ਦੱਸ ਕੇ ਆਪਣੀ ਗੱਲ ਤੇ ਅੜੇ ਰਹਿਣਾ ਇਹ ਗੁਰਮੁਖ ਪਿਆਰੇ ਉਹ ਮੂਰਖ ਦੀ ਨਿਸ਼ਾਨੀ ਚੌਥੀ ਨਿਸ਼ਾਨੀ ਦ੍ਰਿੜਵਾਦ ਦੱਸ ਕੇ ਜੇ ਮੂਰਖ ਕਹਿ ਦੇਵੇ ਨਾ ਵੀ ਅੱਜ ਸੰਡੇ ਹੈ ਇਹ ਤਾਂ ਫਰਾਈਡੇ ਨਾ ਲਓ ਸਾਰਾ ਇੰਗਲੈਂਡ ਕਹੀ ਜਾਊਗਾ ਤੇ ਕਹੂਗਾ ਤੁਸੀਂ ਸਾਰੇ ਬੇਵਕੂਫ ਮੈਨੂੰ ਪਤਾ ਵੀ ਐਤਵਾਰ ਆਪਣੇ ਕਹੇ ਤੇ ਇੰਨਾ ਦ੍ਰਿੜ ਕਿ ਮੈਂ ਠੀਕ ਬੋਲਦਾ ਬਾਕੀ ਸਾਰੇ ਗੱਲ ਪੰਜਵੀਂ ਨਿਸ਼ਾਨੀ ਕੀ ਹੈ ਪਰਮਾ ਕੇਸ਼ਵਾ ਨਿਰਾਦਰੰ ਪਰਾਏ ਦੇ ਬਚਨ ਕਿੰਨੇ ਕੀਮਤੀ ਹੋਣ ਕਿੰਨੇ ਵਿਦਵਤਾ ਭਰੇ ਹੋਣ ਮੂਰਖ ਕਹੂਗਾ ਇਹੋ ਜੇ 3500 ਫਿਰਦੇ ਹੈ ਇਹਨੂੰ ਆਉਂਦਾ ਕੀ ਹੈ ਪਰਾਏ ਦੇ ਬਚਨਾਂ ਦੀ ਨਿਰਾਦਰੀ ਕਰਨੀ ਇਹ ਮੂਰਖ ਦੀ ਨਿਸ਼ਾਨੀ ਇਹ ਪੈਦਾ ਕਿੱਥੋਂ ਆਉਂਦੀ ਹੈ ਦੇਹਾਂਤਾ ਮੈਂ ਇਹਦਾ ਬੀਜ ਹੈ ਤੇ ਗੁਰਸਿੱਖ ਪਿਆਰੇ ਸਾਜਿਕ ਕਠੋਰ ਹਿਰਦਾ ਇਤਨਾ ਲੱਕੜ ਕਠੋਰ ਹੋ ਜਾਂਦਾ ਕਿਸੇ ਤੇ ਦਇਆ ਨਹੀਂ ਕਿਸੇ ਦਾ ਬਚਨ ਉੱਤੇ ਸਮਾਵੇਗਾ ਨਹੀਂ ਕਿਸੇ ਦਾ ਕਹਿਣਾ ਨਹੀਂ ਮੰਨਣਾ ਇਤਨਾ ਕਠੋਰ ਹਿਰਦਾ ਮੂਰਖਮਤੀ ਬਣਾ ਦਿੰਦੀ ਆ ਹੋਵੇ ਕਿ ਕੋਈ ਚੀਜ਼ ਅਸਰੇ ਨਹੀਂ ਕਰਦੀ ਪੱਥਰ ਤੇ ਬੂੰਦ ਪਵੇ ਤੇ ਕੀ ਅਸਰ ਹੋਣਾ ਗੁਰਸਿੱਖ ਪਿਆਰੇ ਜਿੱਥੇ ਹਉਮੈ ਨਾਲ ਸੁੱਕ ਚੁੱਕਿਆ ਹਿਰਦਾ ਉੱਥੇ ਕੀ ਕਿਸੇ ਦੇ ਬਚਨਾਂ ਦਾ ਅਸਰ ਹੋਣਾ ਸਾਰਥਕ ਕਠੋਰ ਕੁਚੀਲ ਕੁਚੀਲ ਕਹੀਏ ਗੰਦ ਪਣਾ ਗੁਰਸਿੱਖ ਪਿਆਰੇ ਅਪਵਿੱਤਰਤਾ ਮੂਰਖ ਹੰਕਾਰ ਇਤਨਾ ਪਵਿੱਤਰ ਕਰ ਦਿੰਦਾ ਹੈ ਜੀਵ ਨੂੰ ਤੁਹਾਨੂੰ ਪਤਾ ਹੀ ਹੈ ਮਹਾਰਾਜ ਦੀ ਬਾਣੀ ਦਾ ਕੀ ਪ੍ਰਮਾਣ ਹੈ ਥੌਕ ਥੌ ਨਾ ਜਾਣੇ ਮੂਰਖ ਆਪਣੇ ਸਵਾਏ ਇੰਨਾ ਕੁਚੀਲ ਇਤਨਾ ਪਵਿੱਤਰ ਵਿਚਾਰ ਹੋ ਜਾਂਦਾ ਗੰਦਾ ਮੂਰਖ ਦਾ ਉਹ ਇਹ ਵੀ ਨਹੀਂ ਦੇਖਦਾ ਗੁਰਦੁਆਰੇ ਦੀ ਗੋਲਕ ਉਹ ਇਹ ਵੀ ਨਹੀਂ ਵੇਖਦਾ ਮੇਰਾ ਰਿਸ਼ਤਾ ਹੈ ਤਾਂ ਮੇਰੀ ਭੈਣ ਤੇ ਮਾਂ ਵਰਗੀ ਹੈ ਨਹੀਂ ਇਤਨਾ ਕੁਚੀਲਤਾ ਹੋਵੇ ਨੇ ਲਿਆ ਦੇਣੀ ਹੈ ਇਹ ਸਾਡੇ ਨਾਲ ਵਰਤਦੀਆਂ ਚੀਜ਼ਾਂ ਗੁਰਸਿੱਖ ਪਿਆਰੇ ਇਹ ਹੰਕਾਰ ਤੋਂ ਪੈਦਾ ਹੋਣ ਵਾਲੀਆਂ ਚੀਜ਼ਾਂ ਕੁਚੀਲ ਕਹੀਏ ਅਪਵਿੱਤਰ ਵਿਚਾਰਾਂ ਵਿਚ ਗੰਧ ਆ ਜਾਣਾ ਵਿਚਾਰ ਨੀਵੇਂ ਹੋ ਜਾਣੇ ਤੇ ਸਤ ਸੰਗਤ ਚੌਥੀ ਗੱਲ ਕੁਗਿਆਨੀ ਮਹਾ ਅਗਿਆਨੀ ਸੁਖਮਨੀ ਸਾਹਿਬ ਪੜ੍ਹਦੇ ਹੋ ਤੁਸੀਂ ਰੋਜ਼ ਬੜੇ ਪਿਆਰ ਨਾਲ ਸੁਣਦੇ ਹੋ ਪਰ ਜੇ ਸੁਖਮਨੀ ਸਾਹਿਬ ਦੀ ਕੋਈ ਗੱਲ ਮੰਨ ਲਓ ਇੰਨੀਓ ਮੰਨ ਲਿਓ 12ਵੀਂ ਅਸ਼ਟਪਦੀ ਦੀ ਪਹਿਲੀ ਪੌੜੀ ਬਸ ਪਾਰ ਉਤਾਰਾ ਹੋ ਜੂ ਪਹਿਲੀ ਪੌੜੀ ਮਹਾਰਾਜ ਕਹਿੰਦੇ ਜਿਸ ਕਾ ਅੰਤਰ ਰਾਜ ਅਭਿਮਾਨ ਜਿਹੜਾ ਮਾਣ ਕਰੇ ਮੈਂ ਕੁਰਸੀ ਤੇ ਬੈਠ ਗਿਆ ਹਾਂ ਮੇਰੇ ਕੋਲ ਸ਼ਕਤੀ ਆ ਗਈ ਰਾਜ ਸ਼ਬਦ ਸ਼ਕਤੀ ਵਾਚਕ ਹੈ ਰਾਜ ਸਤਾ ਕਿਸੇ ਵੀ ਤਰ੍ਹਾਂ ਦੀ ਸ਼ਕਤੀ ਆ ਜਾਵੇ ਜਿਹੜਾ ਸ਼ਕਤੀ ਦਾ ਮਾਣ ਕਰੇ ਦੇਖੋ ਫਿਰ ਲਾ ਦੀ ਨਾਲ ਨਤੀਜਾ ਸੋ ਨਰਕ ਪਾਤੀ ਗੋਬਤ ਸਵਾਨ ਮਹਾਰਾਜ ਕਹਿੰਦੇ ਕੁੱਤਾ ਹੋਊਗਾ ਅਗਲੇ ਜਨਮ ਵਿਚ ਕਿਤੇ ਭੁਲੇਖਾ ਨਾ ਪੈ ਜੇ ਇੰਗਲੈਂਡ ਦਾ ਹੋਊਗਾ ਕੈਨੇਡਾ ਦਾ ਕੁੱਤਾ ਇੱਥੇ ਬਿਸਕੁਟ ਖਾਂਦੇ ਫਿਰਦੇ ਇੰਡੀਆ ਸਾਬਣ ਬੰਦਿਆਂ ਨੂੰ ਨੀ ਮਿਲਦਾ ਇੱਥੇ ਲਕਸ ਨਾਲ ਨਹਾਉਂਦੇ ਕੁੱਤਾ ਕਿੱਥੇ ਦਾ ਹੋਊਗਾ ਜਿਹੜਾ ਸ਼ਕਤੀ ਦਾ ਮਾਣ ਕਰੂਗਾ ਉਹ ਕੁੱਤਾ ਵੀ ਨਰਕਾਂ ਦੇ ਗੰਧ ਖਾਣ ਵਾਲਾ ਹੋਵੇ ਸੋ ਨਰਕ ਪਾਤੀ ਇਹ ਕੁੱਤੇ ਨੀ ਜਿਹੜੇ ਇੱਥੇ ਫਿਰਦੇ ਹੈ ਸੱਚ ਕਠੋਰ ਕੁਚੀਲ ਕੁ ਗਿਆਨੀ ਜਿਸ ਕਾ ਅੰਤਰ ਰਾਜ ਵਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੈ ਮੈਂ ਜੋ ਬਨਬੰਤ ਜਿਹੜਾ ਹੱਡ ਚੰਮ ਦਾ ਇਮਾਨ ਕਰੇ ਮੈਂ ਜਵਾਨ ਹੈ ਮੈਨੂੰ ਹੁਣ ਰੂਪ ਦੇ ਤਾ ਸੁੰਦਰਤਾ ਦੇ ਤੀ ਮੇਰੇ ਵਰਗਾ ਸੁੰਦਰ ਕੋਈ ਨੀ ਮੇਰੇ ਵਰਗਾ ਸੋਹਣਾ ਕੋਈ ਨੀ ਲੋ ਡਿਗਰੀ ਵੇਖ ਲੋ ਕੀ ਮਿਲਣੀ ਹੈ ਪ੍ਰੇਮੀਓ ਜੋ ਜਾਣੈ ਮੈਂ ਜੋ ਬਨਬੰਤ ਸੋ ਹੋਵਤ ਬਿਸ਼ਟਾ ਕਾ ਜੰਤ ਕੀੜਾ ਹੋਊਗਾ ਮਹਾਰਾਜ ਕਹਿੰਦੇ ਕੀੜੇ ਤਾਂ ਮਰੂਦਾ ਚ ਵੀ ਹੁੰਦੇ ਕੀੜਾ ਤਾਂ ਰੇਸ਼ਮ ਦਾ ਵੀ ਹੁੰਦਾ ਨਹੀਂ ਨਹੀਂ ਕਹਿੰਦੇ ਕੀੜਾ ਵੀ ਗੰਦਗੀ ਦਾ ਹੋਊਗਾ ਜਿਹੜਾ ਹੱਡ ਚੰਮ ਦਾ ਮਾਣ ਕਰੇ ਜੋ ਜਾਣੈ ਮੈਂ ਜੋ ਬਨਬੰਤ ਸੋ ਹੋਵਤ ਬਿਸ਼ਟਾ ਕਾ ਜੰਤ ਹੁਣ ਵਾਰੀ ਹੈ ਸਾਡੇ ਲੈਣੇ ਦੀ ਮੇਰੀ ਯਾਰ ਗ੍ਰੰਥੀ ਜੀ ਦੀ ਹੁਣ ਸਾਡੇ ਭਾਈਚਾਰੇ ਦੀ ਲੈਣੀ ਹੈ ਆਪਸ ਕੋ ਕਰਮ ਵੰਤ ਕਹਾਵੇ ਮੈਂ ਪਾਠ ਕਰਦਾ ਮੈਂ ਕਥਾ ਕਰਦਾ ਮੈਂ ਤਾਂ ਗਿਆਨੀ ਹੈ ਮੈਂ ਰਾਗੀ ਹੈ ਮੈਂ ਠਾਰਾ ਮਾਰਾ ਫੇਰਦਾ ਮੈਂ ਸੁਗਮਨੀ ਪੜਦਾ ਮੈਂ ਜਪਜੀ ਸਾਹਿਬ ਦੇ ਇੰਨੇ ਪਾਠ ਕਰਦਾ ਆਪਸ ਕੋ ਕਰਮ ਵੰਤ ਕਹਾਵੇ ਮਹਾਰਾਜ ਕਹਿੰਦੇ ਕਰੀ ਜਾ ਪਾਠ ਕਰੀ ਜਾ ਕਥਾ ਫਿਰ ਜਾ ਗਿਆਨੀ ਬਣਿਆ ਪੰਡਿਤ ਮਹਾਂਪੁਰਸ਼ ਬ੍ਰਹਮ ਗਿਆਨੀ ਜੇ ਤੂੰ ਕਹਾਉਣਾ ਕਿ ਮੈਂ ਕਰਦਾ ਜਨਮ ਮਰੇ ਬਹੁ ਜੋਨ ਪਰਮਾਵੇ 84 ਲੱਖ ਦਾ ਗੇੜਾ ਤੇਰੇ ਖਾਤਰ ਵੀ ਤਿਆਰ ਹੈ ਆਪਸ ਕੋ ਕਰਮ ਵੰਤ ਕਹਾਵੇ ਜਨਮ ਮਰੇ ਬਹੁ ਜੋਨ ਪਰਮਾਵੇ ਹੁਣ ਵਾਰੀ ਹੈ ਪ੍ਰੇਮੀਓ ਥੁਆੜੀ ਹੁਣ ਵਾਰੀ ਹੈ ਜਿਹੜੀ ਅੱਜ ਤੋਕ ਆਈ ਹੈ ਕਾਚੀ ਦੇ ਮੋਹ ਫੁਨ ਬਾਂਧੀ ਸੱਚ ਕੁਠੀ ਕਠੋਰ ਕੁਚੀਲ ਕੁਗਿਆਨੀ ਹੁਣ ਵਾਰੀ ਹੈ ਤੁਹਾਡੀ ਧਨ ਭੂਮ ਕਾ ਜੋ ਕਰੇ ਗੁਮਾਨ ਇੰਨੀਆਂ ਕੋਠੀਆਂ ਇੰਨੀ ਜ਼ਮੀਨ ਇੰਨਾ ਬੈਂਕ ਬੈਲੈਂਸ ਇੰਨੀਆਂ ਕਾਰਾਂ ਇੰਨੀਆਂ ਫੈਕਟਰੀਆਂ ਇੰਨੇ ਪੁੱਤਰ ਧੀ ਇੰਨਾ ਕੁਝ ਇਕੱਠਾ ਕਰ ਲਿਆ ਜਿਹੜਾ ਇਨ੍ਹਾਂ ਦਾ ਮਾਣ ਕਰੂਗਾ ਉਹਨੂੰ ਫਿਰ 3 ਡਿਗਰੀਆਂ ਜਿਵੇਂ ਇੱਥੇ ਇਕੱਠੀਆਂ ਦਿੱਤੀਆਂ 60 ਕਠੋਰ ਕੁਚੀਲ ਕੁਗਿਆਨੀ ਉਥੇ ਵੀ ਇਕੱਠੀਆਂ ਹੀ 12ਵੀਂ ਅਸ਼ਟਪਦੀ ਵਿਚ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਅਗਿਆ ਇੱਥੇ ਵੀ ਉਹੀ ਸ਼ਬਦ ਨੇ 60 ਕਠੋਰ ਕੁਚੀਲ ਕੁਗਿਆਨੀ ਜਿਹੜਾ ਧਨ ਭੂਮ ਦਾ ਮਾਣ ਕਰੂਗਾ ਮਾਇਆ ਦੌਲਤ ਪ੍ਰਾਪਰਟੀ ਦਾ ਮਹਾਰਾਜ ਕਹਿੰਦੇ ਅੰਨਾ ਹੈ ਅੰਨਾ ਕਿਉਂ ਕਿਹਾ ਜਾਂਦੇ ਦਿਖਦੇ ਨੇ ਤੂੰ ਕਹਿੰਦੇ ਮੇਰੀ ਹੈ ਉਹ ਖਾਲੀ ਹੱਥ ਤੁਰ ਗਏ ਸਤਰਫ ਨਹੀਂ ਹੋਇਆ ਜੇ ਤੇਰੇ ਸਾਹਮਣੇ ਕੋਈ ਲਿਜਾਏ ਨਹੀਂ ਰਿਹਾ ਤੇ ਤੂੰ ਕਹਿੰਦੇ ਮੇਰੀ ਹੈ ਬਚਨ ਬਾਣੀ ਵਿਚ ਵੀ ਇਹੀ ਆਇਆ ਪ੍ਰੇਮੀਓ ਬਾਣੀ ਵਿਚ ਵੀ ਉਪਜੈ ਨਿਪਜੈ ਨਿਪਜ ਸਮਾਈ ਇਹ 3 ਗੱਲਾਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋ ਰਹੀਆਂ ਨੇ ਬੱਚਾ ਅੱਖਾਂ ਦੇ ਸਾਹਮਣੇ ਜੰਮਦਾ ਅੱਖਾਂ ਦੇ ਸਾਹਮਣੇ ਵੱਡਾ ਡਿਵੈਲਪ ਹੁੰਦਾ ਉਹ ਤੇ ਅੱਖਾਂ ਦੇ ਸਾਹਮਣੇ ਹੀ ਤੁਰਦੇ ਆ ਫਿਊਨਰ ਨੂੰ ਆਪਾਂ ਹੀ ਲੈ ਕੇ ਜਾਂਦੇ ਹੈ ਇਹ ਗੱਲਾਂ ਅੱਖਾਂ ਦੇ ਸਾਹਮਣੇ ਹੋ ਰਹੀ ਲੁਕਵੀਂ ਗੱਲ ਨੀ ਉਪਜੈ ਨਿਪਜੈ ਨਿਪਜ ਸਮਾਈ ਨੈਨੇ ਦੇਖਤ ਇਹੋ ਜਗ ਜਾ ਅੱਖਾਂ ਦੇ ਸਾਹਮਣੇ ਖਾਲੀ ਜਾ ਰਹੇ ਨੇ ਤੇ ਗੁਰੂ ਨਾਨਕ ਨੇ ਤਾਂ ਇੱਥੇ ਤੱਕ ਬਚਨ ਕੀਤਾ ਸੀ ਉਹ 40 ਗੰਜ ਜੋੜੇ ਉਹਨਾਂ ਰੱਖਿਓ ਇਮਾਨ ਦੇਖੋ ਰੇ ਲੋਗੋ ਕਾਰੂ ਹੋਤਾ ਪਰੇਸ਼ਾਨ 40 ਗੰਜ ਮਾਇਆ ਦੇ ਪਰ ਜਿੱਦਣ ਮਰਿਆ ਮਰਨ ਲੱਗੇ ਕੋ ਕਾਜੀ ਆ ਗਏ ਮੁਸਲਮਾਨ ਵੀਰਾਂ ਦੀ ਇੱਕ ਸ਼ਰਹ ਜਦ ਕੋਈ ਮਰਦੇ ਨਾ ਉੱਥੇ ਇੱਕ ਨਿਵਾਜ ਪੜਦੇ ਨੇ ਉਸ ਨਿਵਾਜ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਤਕਬੀਰ ਚੂ ਸ਼ਬਦ ਤਕਬੀਰ ਇੱਕ ਨਿਵਾਜ ਦਾ ਨਾਮ ਹੈ ਜਿਹੜੀ ਮਰਨ ਸਮੇ ਪੜਦੇ ਨੇ ਕਾਜੀ ਕੋਲ ਆ ਕੇ ਗੁਰਸਿੱਖ ਪਿਆਰੇ ਉਹ ਕਾਜੀ ਪੜਨ ਲੱਗੇ ਨਿਵਾਜ ਉਹ ਮਰਦਾ ਸੀ ਤੇ ਕਾਰੋਬਾਰ ਸ਼ਕਲ ਬੰਦ ਕਰੋ ਨਿਵਾਜ
ਕਾਜੀ ਕਹਿੰਦੇ ਕਿਉਂ? ਕਹਿੰਦਾ ਜਿਹਦਾ ਜਿਉਂਦੇ ਤੇ ਅਸਰ ਨਹੀਂ ਹੋਇਆ ਹੁਣ ਕੀ ਅਸਰ ਹੋਊਗਾ? ਸਤਨਾਮ ਬਥੇਰੀਆਂ ਨਵਾਜਾਂ ਤੁਹਾਡੀਆਂ ਸੁਣੀਆਂ ਤੇ ਮੈਂ ਤਾਂ ਨੁਕਤਾ ਜੀ ਨੀ ਕਰਦਾ ਕੋਈ ਐਵੇਂ ਪ੍ਰੇਮੀ ਗਲਤ ਸਮਝੇ। ਆਪਣੇ ਵਿਚ ਵੀ ਰਿਵਾਜ ਹੈ, ਕਰਿਆ ਕਰੋ ਚੰਗੀ ਗੱਲ ਹੈ। ਜਦ ਕੋਈ ਚੜਾਈ ਕਰਦਾ ਉਹਦੇ ਕੋਲ ਕਹਿੰਦੇ ਸੁਖਮਨੀ ਫੜੋ ਵੀ ਜਦ ਚੰਗਾ ਭਲਾ ਫਿਰਦਾ ਤਾਂ ਜਗ ਸੁਖਮਨੀ ਅਮਰੀਕਾ ਗਈ ਵੀ ਤੀ ਨਾ, ਜਦ ਪਾਸਪੋਰਟ ਨੀ ਬਣਿਆ ਸੁਖਮਨੀ ਪੜਨ ਦਾ। ਜਦ ਕੋਈ ਮਰਨ ਲੱਗਦਾ ਕਹਿੰਦੇ ਹੁਣ ਜਪ ਜੀ ਸੁਣਾਓ ਇਹਨੂੰ। ਅੱਛਾ ਹੁਣ ਤੁਸੀਂ ਸਿਆਣੇ ਹੋ ਇਮਾਨਦਾਰ, ਜਦ ਕੋਈ ਮਰਦਾ ਹੋਵੇ ਜਿਹੜਾ ਪੜਨ ਵਾਲਾ ਉਹਦਾ ਮਨ ਟਿਕਿਆ ਉਹਨੂੰ ਤਾਂ ਯਾਦ ਆਉਂਦਾ ਹੋਣਾ ਵੀ ਇਹ ਕੰਮ ਮੇਰੇ ਨਾਲ ਵੀ ਹੋਣਾ। ਖੁਸ਼ ਸਤਨਾਮ ਫਸ ਗਏ ਦੋਵੇਂ ਵਿਚਾਰੇ, ਦੋਵੇਂ ਫਸ ਗਏ ਮੌਕੇ ਸੇ। ਜਪਜੀ ਪੜਨੀ ਹੈ ਚੰਗੇ ਭਲੇ ਪੜੋ, ਪਹਿਲਾਂ ਸਮਾਂ ਨੀ ਮਿਲਿਆ ਜਪਜੀ ਸਾਹਿਬ ਪੜਨ ਦਾ। ਕਾਰੋਬਾਰ ਸਕਦਾ ਕਰੋ ਬੰਦ, ਮੈਨੂੰ ਨੀ ਨਵਾਜਾਂ ਦੀ ਲੋੜ। ਇਹ ਤੁਹਾਡੀਆਂ ਨਵਾਜਾਂ ਨੇ ਸਾਰੀ ਜ਼ਿੰਦਗੀ ਕੱਖ ਨੀ ਕਰਿਆ ਤੇ ਹੁਣ ਮਰਨ ਲੱਗੇ ਨੂੰ ਕੀ ਕਰਨਗੀਆਂ? ਉਹ ਕਹਿੰਦਾ ਮੇਰਾ ਆਰਡਰ ਸੁਣੋ, ਹੁਕਮ। ਹੁਕਮ ਕੀ ਕੀਤਾ ਸੀ? ਕਹਿੰਦਾ ਜਦੋਂ ਮੇਰਾ ਜਨਾਜ਼ਾ ਕੱਢੋਗੇ ਮੇਰੇ ਹੱਥ ਦੋਵੇਂ ਖੱਫਣ ਤੋਂ ਬਾਹਰ ਰੱਖਿਓ। ਕਾਜੀ ਕਹਿੰਦੇ ਨਹੀਂ ਹੋ ਸਕਦਾ, ਤੁਹਾਨੂੰ ਪਤਾ ਹੀ ਹੈ ਮੁਸਲਮਾਨੀ ਸ਼ਰ੍ਹਾ ਦੇ ਵਿਚ ਜਦੋਂ ਨਿਵਾਜ਼ ਪੜਨੀ ਹੈ ਉਦੋਂ ਝੱਗਾ ਪੂਰੀ ਬਾਂਹਦਾ ਹੋਣਾ ਚਾਹੀਦਾ, ਉਦੋਂ ਧੋਤੀ ਜਾਂ ਪਜਾਮਾ ਗੋਡਾ ਵੀ ਨੰਗਾ ਨਹੀਂ ਹੋਣਾ ਚਾਹੀਦਾ, ਕੂਹਣੀ ਨੰਗੀ ਨਹੀਂ ਹੋਣੀ ਚਾਹੀਦੀ। ਇੱਥੇ ਦੇਖਦੇ ਮੁਸਲਮਾਨ ਭੈਣਾਂ ਨੂੰ, ਬੀਬੀ ਤੁਸੀਂ ਛੁੱਟ ਜਾ, ਕਿਰਪਾ ਕਰਿਆ ਕਰੋ, ਚੁੰਨੀਆਂ ਚੰਨੀਆਂ ਰੱਖਿਆ ਕਰੋ। ਦੇਖੋ ਕਿੰਨੀਆਂ ਸ਼ਰ੍ਹਾਂ ਚ ਪੱਕੀਆਂ ਨੇ, ਲੜਕੀਆਂ ਪੜ੍ਹਦੀਆਂ ਕਾਲਜ ਵਿਚ ਕਦੇ ਸਿਰ ਨੰਗਾ ਨਹੀਂ ਹੋਊ, ਕਿਤੇ ਜਾਣ ਬਾਜ਼ਾਰ ਵਿਚ ਕਦੇ ਸਿਰ ਨੰਗਾ ਨਹੀਂ ਕਿਸੇ ਮੁਸਲਮਾਨ ਭੈਣ ਦਾ ਵੇਖੋਗੇ ਤੁਸੀਂ। ਇਹ ਸਾਡੀਆਂ ਬੀਬੀਆਂ ਦਾ ਢਕਿਆ ਨੀ ਦਿਖਦਾ, ਦੋਵੇਂ ਓਪੋਜਿਟ ਖੜੇ ਨੇ ਪੂਰਬ ਪੱਛਮ ਤੇ ਗੁਰਸਿੱਖ ਪਿਆਰਿਓ ਦੇਖੋ ਬੀਬੀਓ ਆਪਣੇ ਸਵਿਰਸੇ ਨਾਲ ਜੁੜ ਕੇ ਰਹੋ। ਸਿਰ ਨੰਗੇ ਦਾ ਅਰਥ ਪਤਾ ਤੁਹਾਨੂੰ? ਮੈਥੋਂ ਕਾਹਨੂੰ ਕਹਾਉਣੀ ਹੈ ਸਿਰ ਨੰਗਾ? ਸਾਡੀ ਸਭਿਅਤਾ ਦੇ ਵਿਚ ਉਹਦਾ ਅਰਥ ਹੈ ਜਿਹਦਾ ਪਤੀ ਨਾ ਹੋਵੇ। ਉਹਨੂੰ ਭੈਣਾਂ ਬੀਬੀਆਂ ਮਾਵਾਂ ਕਹਿੰਦੀਆਂ ਸੀ ਇਹ ਸਿਰ ਨੰਗਾ ਹੈ। ਆਪਾਂ ਕਿੱਥੇ ਪੁੱਜ ਗਏ ਭੈਣੋ ਬੀਬੀਓ? ਬਾਈ ਜੀ ਇੱਥੇ ਵੀ ਤੁਹਾਡੀ ਕਿਰਪਾ ਹੈ, ਮੈਨੂੰ ਪਤਾ ਹੈ ਵੀ ਜੁੱਤੀ ਪਾਉਂਦਿਆਂ ਦੀ ਚੁੰਨੀ ਕਿਤੇ ਤੇ ਆਪ ਕਿਤੇ ਕੁਛ ਨਾ, ਕਿਉਂ ਇੱਥੇ ਜਦੋਂ ਹੁਕਮ ਹੈ ਤੁਹਾਨੂੰ ਬਾਹਰ ਕਿਹੜਾ ਹੁਕਮ ਨਹੀਂ ਹੈ? ਗੁਰਸਿੱਖ ਪਿਆਰ ਇੱਕ ਸਾਡੇ ਗੁਰਦੁਆਰਿਆਂ ਵਿਚ ਬਹੁਤ ਕੰਮ ਹੋ ਗਿਆ, ਬੁਰੇ ਬੋਰਡ ਲਾਤਾ। ਅਗਰ ਗੁਰਦੁਆਰੇ ਸ਼ਰਾਬ ਪੀ ਕੇ ਆਉਣਾ ਮੰਨੇ ਵੀ ਹੋਟਲ ਵਿਚ ਜਿੰਨੀ ਮਰਜ਼ੀ ਪੀਲੇ ਕਰ, ਸਤਨਾਮ ਛੁੱਟੀ ਤਾਂ ਅਸੀਂ ਆਪ ਦਿੱਤੀ ਵੀ ਇੱਥੇ ਨਾ ਪੀ, ਬੈਂਕ ਡਾਲ ਵਿਚ ਲਾ ਲੇ ਕਰ ਗੱਪੇ। ਉਹ ਸ਼ਰਾਬ ਪੀਣੀ ਅਲਾਊਡ ਕਿੱਥੇ ਹੈ ਸਿੱਖ ਨੂੰ? ਕੀ ਗੁਰਦੁਆਰੇ ਵਿਚ ਬੰਦ ਹੈ? ਦੇਖੋ ਕਿੰਨਾ ਲੈਕਸ ਤਾਂ ਅਸੀਂ ਆਪ ਦਿੱਤੀ ਹੈ ਵੀ ਗੁਰਦੁਆਰੇ ਨਹੀਂ, ਬਾਹਰ ਜੋ ਮਰਜ਼ੀ ਕਰ। ਅਗਰ ਨੰਗੇ ਸਿਰ ਗੁਰਦੁਆਰੇ ਨਹੀਂ ਆਉਣਾ ਵੀ ਬਾਹਰ ਫਿਰੋ, ਨੰਗੇ ਸਿਰ ਫਿਰਨਾ ਸਿੱਖ ਨੂੰ ਕਿਤੇ ਵੀ ਅਲਾਊਡ ਨਹੀਂ ਹੈ, ਕਿਤੇ ਵੀ ਇਜਾਜ਼ਤ ਨਹੀਂ ਹੈ। ਤੇ ਅਸੀਂ ਗੁਰਸਿੱਖ ਪਿਆਰੇ ਕਿੱਥੇ? ਮੈਂ ਚੈਸੀ ਵੀ ਜਥਾ ਲੈ ਕੇ ਗਿਆ ਅੰਮ੍ਰਿਤਸਰ ਤੋਂ, 2,500 ਬੰਦਾ ਸੀ ਦਰਸ਼ਨ ਕਰਨ ਨਨਕਾਣੇ ਸਾਹਿਬ। ਮੈਨੂੰ ਐਵੇਂ ਜਥੇਦਾਰੀ ਦਾ ਫੱਟਾ ਜਾ ਦੇ ਤਾ ਸ਼੍ਰੋਮਣੀ ਕਮੇਟੀ ਨੇ, ਪਰ ਮੈਂ ਤਾਂ ਆਨੰਦ ਬਹੁਤ ਹੋਇਆ ਉੱਥੇ ਜਾ ਕੇ। ਮੈਂ ਤਾਂ ਗਿਆ ਸੀ ਕਿਸੇ ਖੋਜ ਖਾਤਰ, ਕਿਉਂਕਿ ਇਤਿਹਾਸ ਦੇ ਤਿੰਨ ਪਹਿਲੂ ਨੇ, ਇਕ ਰਿਟਨ ਮਿਲਦਾ, ਇਕ ਨਿਸ਼ਾਨੀਆਂ ਤੋਂ ਮਿਲਦਾ ਹੁੰਦਾ ਪੁਰਾਤਨ ਜਿਹੜੀਆਂ ਨਿਸ਼ਾਨੀਆਂ ਨੇ, ਇਕ ਸੀਨੇ ਪਸੀਨੇ ਮਿਲਦਾ ਹੁੰਦਾ ਇਤਿਹਾਸ। ਨਾ ਤਾਂ ਸਾਰਾ ਇਤਿਹਾਸ ਲਿਖਿਆ ਜਾ ਸਕਦਾ, ਨਾ ਸਾਰੇ ਇਤਿਹਾਸ ਦੀਆਂ ਸਾਈਨ ਸਾਨੂੰ ਮਿਲ ਸਕਦੀਆਂ ਨੇ, ਨਾ ਸਾਰਾ ਇਤਿਹਾਸ ਜ਼ਬਾਨੀ ਯਾਦ ਹੁੰਦਾ। ਤੇ ਮੈਂ ਤਾਂ ਕੁਝ 5-4 ਗੱਲਾਂ ਸੀ ਗੁਰੂ ਨਾਨਕ ਪਾਤਸ਼ਾਹ ਦੀਆਂ, ਕਿਉਂਕਿ ਦਾਸ ਵਰਲਡ ਦੀ ਰਿਸਰਚ ਬੋਰਡ ਦਾ ਵੀ ਮੈਂਬਰ ਹੈ, ਗੁਰਸਿੱਖ ਪਿਆਰੇ ਉਹਨਾਂ ਬਾਬਤ ਮੈਂ ਤਾਂ ਪਤਾ ਕਰਨ ਜਾਣਾ ਸੀ। ਤੇ ਮੈਂ ਉਥੋਂ ਜ਼ਿਆ ਉਲ ਹੱਕ ਉਦੋਂ ਪ੍ਰੈਜ਼ੀਡੈਂਟ ਹੁੰਦੇ ਸੀ, ਬਹੁਤ ਉਨ੍ਹਾਂ ਦਾ ਪਿਆਰ ਸੀ ਪੰਜਾਬੀਆਂ ਦੇ ਨਾਲ, ਕਿਉਂਕਿ ਜਲੰਧਰ ਦੇ ਸੀ। ਤਾਂ ਗੁਰਸਿੱਖ ਪਿਆਰਿਓ ਮੈਨੂੰ ਉਹ ਕਹਿੰਦੇ ਵੀ ਦੱਸੋ ਜੀ ਤੁਹਾਨੂੰ ਸਭ ਤੋਂ ਵੱਧ ਅਸੀਂ ਕੀ ਸੇਵਾ ਕਰ ਸਕਦੇ? ਮਹਿਮੂਦ ਇਹ ਉਹ ਪ੍ਰੈਜ਼ੀਡੈਂਟ ਹੈ ਨਾ, ਉਹ ਸਾਡੇ ਨਾਲ ਰਿਹਾ ਸੀ ਵਕਫ ਬੋਰਡ ਦਾ, ਮਹਿਮੂਦ ਬਹੁਤ ਚੰਗਾ ਗੁਰਮੁਖ ਬੰਦਾ, ਉਹ ਸਾਰਾ ਇੰਤਜ਼ਾਮ ਕਰਦਾ। ਮੈਂ ਕਿਹਾ ਮੇਰੀ ਤਾਂ ਇੱਕੋ ਇੱਛਾ ਹੈ ਵੀ ਜਿੰਨੇ 100 ਤੋਂ ਉੱਪਰ ਤੁਹਾਡੇ ਕਾਜ਼ੀ ਨੇ ਨਾ, ਉਹਨਾਂ ਨੂੰ ਮੈਨੂੰ ਮਿਲਾਓ ਚਾਹੇ ਜਿੱਥੇ ਵੀ ਮਿਲਣ। ਸੋ 18 ਦਿਨ ਅਸੀਂ ਰਾਵਲ ਪਿੰਡੀ, ਸਰਗੋਧਾ, ਗੁਜਰਾਂਵਾਲਾ, ਲਾਹੌਰ, ਹਸਨ ਮੈਦਾਨ, ਨਨਕਾਣਾ ਸਾਹਿਬ ਤਾਂ ਜਾਣਾ ਹੀ ਸੀ ਗੁਰਸਿੱਖ ਪਿਆਰਿਓ, ਸਾਰੇ ਪਾਕਿਸਤਾਨ ਦਾ ਟੂਰ ਕੀਤਾ, ਯੂਨੀਵਰਸਿਟੀਆਂ, ਕਾਲਜ, ਇੰਸਟੀਚਿਊਸ਼ਨ ਉਹਨਾਂ ਦੇ। ਪਰ ਬੀਬੀ ਓ 18 ਦਿਨ ਵਿਚ ਇਕ ਭੈਣ ਸਾਰੇ ਪਾਕਿਸਤਾਨ ਵਿਚ ਨੰਗੇ ਸਿਰ ਵਾਲੀ ਨਹੀਂ ਲੈਂਦੀ। ਇੰਨੀ ਸ਼ਰਧਾ ਪੱਕੀ, ਇੰਨਾ ਧਰਮ ਪੱਕਾ। ਸੋ ਤੁਹਾਡੇ ਚਰਨਾਂ ਵਿਚ ਕੱਲਾ ਬੀਬੀਆਂ ਨੂੰ ਨੀ, ਤੁਹਾਨੂੰ ਵੀ ਭਾਈ ਸੁਭਾਅ ਬਣਾਓ, ਆਦਤ ਬਣਾਓ ਆਪਣੇ ਵਿਰਸੇ ਨੂੰ ਸਾਂਭਣ ਦੀ। ਨੰਗਾ ਸਿਰ ਨਹੀਂ ਆਓ ਆਪਣੀ ਵਿਚਾਰ ਤੇ। ਸੱਚ ਕਠੋਰ ਕੁਚੀਲ ਕੋ ਗਿਆਨੀ, ਜਿਸ ਕੈ ਅੰਤਰ ਰਾਜ ਬਮਾਨ, ਸੋ ਨਰਕ ਪਾਤੀ ਹੋਵਤ ਸਵਾਲ, ਜੋ ਜਾਣੈ ਮੈਂ ਜੋਬਨ ਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੇ, ਜਨਮ ਮਰੈ ਬੋ ਜੋਨ ਪਰਮਾਵੇ, ਧਨ ਭੂਮਿਕਾ ਜੋ ਕਰੇ ਗੁਮਾਨ। ਜਦ ਕਾਰੂ ਬਾਦਸ਼ਾਹ ਨੇ ਆਖਿਆ ਮੇਰਾ ਜਨਾਜਾ ਮੇਰੇ ਹੱਥ ਨੰਗੇ ਰੱਖਿਓ, ਇਹ ਸ਼ਰ੍ਹਾਂ ਵਿਚ ਨੰਗਾ ਰੱਖਣਾ ਅਸੂਲ ਨਹੀਂ ਹੈ। ਉਹ ਕਹਿੰਦੇ ਨਹੀਂ, ਨੰਗੇ ਰੱਖਾਂਗੇ ਅਸੀਂ, ਸਾਡਾ ਅਸੂਲ ਹੈ, ਤੇਰਾ ਸਾਰਾ ਸਰੀਰ ਢੱਕ ਜਾਵਾਂਗੇ। ਉਹ ਕਹਿੰਦਾ ਮੈਂ ਅਜੇ ਜਿਉਣਾ ਬਾਦਸ਼ਾਹ, ਵਜ਼ੀਰ ਨੂੰ ਕਹਿੰਦਾ ਮੇਰਾ ਹੁਕਮ ਹੈ ਮੇਰੇ ਹੱਥ ਨੰਗੇ ਲਜਾਇਓ। ਕਾਜੀ ਪੁੱਛਦੇ ਕਾਰਨ ਤਾਂ ਦੱਸ। ਕਾਰਨ ਕਹਿੰਦਾ ਇਹ ਹੈ, ਮੇਰੇ ਜਨਾਜੇ ਨੂੰ ਲੱਖਾਂ ਲੋਕਾਂ ਨੇ ਵੇਖਣਾ ਕਿ ਬਾਦਸ਼ਾਹ ਦਾ ਜਨਾਜਾ ਹੈ। ਕਾਰੂ ਬਾਦਸ਼ਾਹ ਕਹਿੰਦਾ ਉਹਨਾਂ ਨੂੰ ਕੁਛ ਮੱਤ ਆਜੂਗੀ ਵੀ 40 ਗੰਜ ਜੋੜਨ ਵਾਲਾ ਖਾਲੀ ਹੱਥ ਜਾ ਰਿਹਾ ਹੈ। 40 ਗੰਜ ਜੋੜੇ ਉਹਨਾਂ ਰੱਖੇ, ਇਮਾਨ ਦੇਖੋ ਰੇ ਲੋਗੋ, ਕਾਰੂ ਹੋਤਾ ਪਰੇਸ਼ਾਨ। ਇਹ ਤਾਂ ਮਾਇਆ ਕੀ ਹੈ, ਚੱਲ ਉੜਦੇ ਕਬੂਤਰ ਜਨਾਵਰ ਕੀ ਛਾਂ, ਇਹ ਤਾਂ ਜਾਨਵਰ ਦੀ ਛਾਂ ਹੈ। ਜਾਨਵਰ ਦੀ ਛਾਂ ਹੇਠ ਮੰਜਾ ਡਾ ਕੇ ਆਰਾਮ ਕਰ ਲੈਂਦਾ ਕਿਤੇ ਤੂੰ, ਕਿਤੇ ਜਾਨਵਰ ਦੀ ਛਾਂ ਤੈਨੂੰ ਮੀਂਹ ਤੋਂ ਬਚਾ ਦੂਗੀ। ਇਹ ਤਾਂ ਦੇਖਣ ਖਾਤਰ ਹੁੰਦੀ ਹੈ, ਉਪਜੇ ਨਿਪਜੇ ਨਿਪਜ ਸਮਾਈ, ਨੈਨੇ ਦੇਖ ਕੇ ਜਗ ਜਾਈ, ਸਾਡੇ ਸਾਹਮਣੇ ਜਾ ਰਹੇ ਨੇ ਖਾਲੀ ਹੱਥ। ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਦਸਮ ਪਾਤਸ਼ਾਹ ਦਾ ਹੁਕਮ ਹੈ। ਪਰ ਸਾਡੀ ਮੂਰਖਮਤੀ ਕੀ ਹੈ, ਲਾਜ ਨਾ ਮਰੋ ਕਹੋ ਘਰ ਮੇਰਾ। ਉਹ ਤੇਰਾ ਗੁਆਂਢੀ ਜਿਹੜਾ ਕਹਿੰਦਾ ਸੀ ਕੋਠੀ ਮੇਰੀ ਹੈ, ਉਹ ਛੱਡ ਕੇ ਤੁਰ ਗਿਆ, ਤੇ ਤੂੰ ਫੇਰ ਕਹੀ ਜਾਂਦਾ ਘਰ ਮੇਰਾ ਹੀ ਹੈ। ਸਤਨਾਮ ਕਹਿਣਾ ਜਾਂ ਬਚਨ ਕੇ ਲਾਜ ਨਾ ਮਰੋ, ਸ਼ਰਮ ਨਾਲ ਮਰ ਕਿਉਂ ਨਹੀਂ ਜਾਂਦਾ। ਤੇਰੇ ਸਾਹਮਣੇ ਲੱਖਾਂ ਚਲੇ ਗਏ, ਮੇਰਾ ਕਹਿਣ ਵਾਲੇ ਕੋਈ ਚੀਜ਼ ਨਾਲ ਨਹੀਂ ਗਈ, ਤੇ ਫੇਰ ਤੂੰ ਕਹੀ ਜਾਂਦਾ ਘਰ ਮੇਰਾ। ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਤੇ ਅਰਦਾਸ ਕਰਦੇ ਕਰੋ ਕਦੇ ਗੁਰੂ ਗ੍ਰੰਥ ਸਾਹਿਬ ਕਿਰਪਾ ਕਰ ਦੇਣੇ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾ। ਇੱਥੇ ਸਮਝਣਾ ਸਿੱਖੀ ਨੂੰ, ਸਰੀਰ ਤੇ ਕੱਪੜੇ ਚੰਗੇ ਪਾਓ, ਕੋਠੀਆਂ ਚੰਗੀਆਂ ਬਣਾਓ, ਕਾਰ ਵਧੀਆ ਤੇ ਵਧੀਆ ਲਾਓ, ਪ੍ਰਸ਼ਾਦਾ ਪਾਣੀ ਚੰਗਾ ਛਕੋ, ਸਟੇਟਸ ਆਫ ਲਾਈਫ ਉੱਚਾ ਕਰੋ, ਹਾਇਰ ਐਜੂਕੇਸ਼ਨ ਲਾਓ। ਇਹਨਾਂ ਗੱਲਾਂ ਤੋਂ ਨਹੀਂ ਹਟਾਇਆ, ਪਰ ਤੂੰ ਆਪਣਾ ਮਨ ਨਹੀਂ ਮਾਰ। ਸਿੱਖ ਨੂੰ ਤਨ ਦੀ ਗਰੀਬੀ ਨਹੀਂ ਦਿੱਤੀ। ਇਹ ਵੀ ਪਖੰਡਵਾਦ ਹੈ ਕਿ ਵੀ ਪਾਟੇ ਕੱਪੜੇ ਪਾਓ, ਸਾਦੇ ਕੱਪੜੇ ਪਾਓ, ਫਲਾਣਾ ਕਰੋ। ਇਹ ਨਹੀਂ, ਅਸੀਂ ਕਿਉਂ ਸਾਦੇ ਰਹੀਏ। ਅਸੀਂ ਉਸ ਬਾਪ ਦੇ ਪੁੱਤ ਹੈ ਜਿਹੜਾ 125,000 ਦੀ ਕਲਗੀ ਲਾਉਂਦਾ ਸੀ। ਅਸੀਂ ਉਸ ਬਾਪ ਦੀ ਔਲਾਦ ਹੈ ਜਿਹੜਾ ਜੇ ਹਾਥੀ ਤੇ ਚੜ੍ਹਦਾ ਸੀ, ਹਾਥੀ ਵੀ 125,000 ਦਾ ਹੁੰਦਾ ਸੀ। ਤੁਸੀਂ ਉਸ ਬਾਪ ਦੇ ਪੁੱਤ ਹੋ ਜਿਹਨੇ ਛੰਨੇ ਵਿਚ ਪਾਣੀ ਪੀਣਾ, ਜੇ ਉਹ ਛੰਨਾ ਵੀ 125,000 ਦਾ ਹੁੰਦਾ ਸੀ। ਉਸ ਬਾਪ ਦੀ ਔਲਾਦ ਹੈ ਸਿੱਖ, ਜੇ ਪੈਰ ਧਰਨੇ ਕਿਤੇ ਬੈਠੇ ਪਲੰਗ ਦੇ ਉੱਤੇ, ਉਹ ਚੌਂਕੀ ਵੀ 125,000 ਦੀ ਹੁੰਦੀ ਸੀ। ਹਾਥੀ 125,000 ਦਾ, ਚਾਰ ਕਿਰਪਾਨਾਂ ਗੁਰੂ ਗੋਬਿੰਦ ਸਿੰਘ ਦੇ ਗਾਤਰੇ, 125,000 ਦੀ ਇਕ ਕਿਰਪਾਨ, ਤੇ 125,000 ਤੇ ਹੁਣ ਦਾ ਨਾ ਦੇਣ ਲਿਓ। ਹੁਣ ਤਾਂ 125,000 ਤੁਹਾਡੇ 1300 ਦਾ ਹੀ ਹੋ ਜਾਂਦਾ। ਇਹ 125,000 ਉਦੋਂ ਦਾ ਗਿਣਨਾ ਜਦੋਂ ਪਿੰਡ ਵਿਚ 100 ਦਾ ਨੋਟ ਨਹੀਂ ਸੀ ਹੁੰਦਾ, 10 ਦਾ ਨੋਟ ਵੀ ਕਿਤੇ ਹੀ ਹੁੰਦਾ ਸੀ, ਉਦੋਂ ਦਾ 125,000। ਜੇ ਤੀਰ ਚਲਾਉਣੇ ਤਾਂ 125,000 ਸਿਉਣਾ ਇੱਕ ਤੀਰ ਨੂੰ ਲੱਗਿਆ ਹੋਇਆ। ਜੇ ਪੰਚ ਕਲਾ ਸ਼ਸਤਰ ਚੌਪੜ ਖੇਲਣੇ ਤਾਂ ਉਹ ਚੌਪੜ ਦਾ ਜਿਹੜਾ ਸੀ ਸਾਰ, ਉਹ ਵੀ 125,000 ਦਾ ਪੰਚ ਕਲਾ ਸ਼ਸਤਰ। ਐਡਾ ਅਮੀਰ ਵਿਰਸਾ, ਪਰ ਜੇ ਐਡਾ ਅਮੀਰ ਸੀ, 125,000 ਦੀ ਕਲਗੀ, 125,000 ਦਾ ਪ੍ਰਸ਼ਾਦੀ ਹਾਥੀ, 125,000 ਦੀ ਚੌਂਕੀ, ਤੇ ਜਿਹੜਾ ਛਮਿਆਨਾ ਮਾਰਾ ਦੇ ਉੱਪਰ ਲੱਗਦਾ ਸੀ ਨਾ ਚਾਨਣੀ ਕਲਗੀ ਧਰਦੇ ਸੀਸ ਉੱਤੇ, ਉਹਦੀ ਉਸ ਸਮੇਂ ਕੀਮਤ 2.5 ਲੱਖ ਸੀ। ਉਸ ਸਮੇਂ ਤੇ ਕਾਬਲ ਦੀ ਸੰਗਤ ਨੇ ਬਣਾ ਕੇ ਭੇਜੀ ਸੀ। ਕਾਬਲ ਦੀ ਸੰਗਤ ਨੇ ਔਰੰਗਜ਼ੇਬ ਨੂੰ ਚਰਨੀ ਭੇਜੀ ਸੀ ਮੁਸਲਮਾਨਾਂ ਨੇ 125,000 ਦੀ, ਤੇ ਸਿੱਖ ਕਹਿੰਦੇ ਜੇ ਝੂਠੇ ਪਾਤਸ਼ਾਹ ਨੂੰ 125,000 ਦੀ ਗਈ ਹੈ ਤਾਂ ਸੱਚੇ ਪਾਤਸ਼ਾਹ ਨੂੰ 250,000 ਦੀ ਜਾਊਗੀ। ਉਦੋਂ ਦਾ 250,000 ਹਿਸਾਬ ਲਾ ਲਓ ਕਿਵੇਂ ਇਕੱਠਾ ਕੀਤਾ ਹੋਣਾ, ਪਰ ਐਡਾ ਉੱਚਾ ਬਾਦਸ਼ਾਹ ਤੇ ਮਨ ਕਿੰਨਾ ਨੀਵਾਂ। ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਸਿੱਖ ਦਾ ਮਨ ਨੀਵਾਂ ਰੱਖਣਾ, ਕਰ ਕਿਰਪਾ ਜਿਸ ਕਹਿ ਹਿਰਦੈ ਗਰੀਬੀ ਵਸਾਵੇ। ਤਨ ਦੀ ਗਰੀਬੀ ਨੀ, ਹਿਰਦੈ ਕਹਿ, ਕਰ ਕਿਰਪਾ ਜਿਸ ਕਹਿ ਹਿਰਦੈ, ਤੇ ਉਹਨੂੰ ਲੱਭੂਗਾ ਕੀ ਗੁਰਮੁਖੋ। ਹੈਰਾਨ ਹੋ ਜਾਓਗੇ ਸੁਣ ਕੇ, ਹੈਰਾਨ ਜਨਕ ਸ਼ਬਦ ਕੀ ਮਿਲੂਗਾ। ਨਾਨਕ ਇਹਾਂ ਮੁਕਤ, ਵਿਰੋਧਾਭਾਸ ਹੈ, ਮੁਕਤੀ ਤਾਂ ਗਾਂ ਜਾ ਕੇ ਹੋਣੀ ਹੈ ਤੇ ਸੁਖ ਇੱਥੇ ਮਿਲਣੇ। ਆਪਾਂ ਸੁਖ ਮੰਗਦੇ ਹਾਂ ਜਿਉਂਦੇ ਜਿਉਂਦੇ, ਤੇ ਮਰ ਕੇ ਮੰਗਾਂਗੇ ਮੁਕਤੀ, ਇੱਥੇ ਉਲਟ ਲਿਖ ਦਿੱਤਾ। ਜਿਹਦਾ ਮਨ ਗਰੀਬ ਹੋ ਗਿਆ ਉਹ ਮਹਾਰਾਜ ਕਹਿੰਦੇ ਜਿਉਂਦਾ ਹੀ ਮੁਕਤ ਹੈ। ਨਾਨਕ ਇਹਾਂ ਮੁਕਤ, ਉਹ ਜਿਉਂਦਾ ਹੀ ਮੁਕਤੀ ਨੂੰ ਪ੍ਰਾਪਤ ਹੋ ਗਿਆ ਜਿਹਦੇ ਮਨ ਵਿੱਚੋਂ ਮੈਂ ਨਿਕਲ ਗਈ। ਇਹਾਂ ਮੁਕਤ ਆਗੈ ਸੁਖ ਪਾਵੈ, ਅਗਲੇ ਜਹਾਨ ਵਿੱਚ ਸੁਖ ਹੀ ਸੁਖ। ਇਹ ਭੱਟਾ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਹਉਮੈ ਦਾ ਅਰਸ ਕੱਢਣ ਵਾਸਤੇ, ਕਿਉਂਕਿ ਜਿੱਥੇ ਹਉਮੈ ਉੱਥੇ ਬਾਣੀ ਦਾ ਵਾਸਾ ਹੀ ਨਹੀਂ ਹੋਣਾ, ਉੱਥੇ ਪਰਮੇਸ਼ਰ ਦੇ ਨਾਮ ਨੇ ਰਹਿਣਾ ਹੀ ਨਹੀਂ। ਸਭ ਤੋਂ ਪਹਿਲਾਂ ਤਨ ਹੰਤਾ, ਮਹਾਰਾਜ ਕਹਿੰਦੇ ਕਾਚੀ ਦੇ ਮੋਹ ਫੁੱਲ ਬਾਂਧੀ, ਸੱਠ ਕਟੋਰ ਕਚੀਲ ਕੋ ਗਿਆਨੀ।
ਤਾਵਤ
ਪਰਮਤ ਰਹਿਣ ਨਹੀਂ ਪਾਵਤ, ਸਮਝਣਾ ਪਿਆਰਾ। ਅਸੀਂ ਕਿੰਨਾ ਗੱਲਾਂ ਮੱਝ ਕਿੰਨਾ ਚੀਜ਼ਾਂ ਕੱਲ ਧੋਂਦੇ ਫਿਰਦੇ, ਕਿੰਨਾ ਵਸਤੂਆਂ ਦੀ ਪ੍ਰਾਪਤੀ ਖਾਤਰ ਨੱਠੇ ਫਿਰਦੇ ਜੋ ਰਹਿਣ ਨਾ ਪਾਵਤ, ਜਿਨ੍ਹਾਂ ਪਦਾਰਥਾਂ ਨੇ ਰਹਿਣਾ ਨਹੀਂ। ਦੇਖੋ ਕੈਸਾ ਬਦਲੇ, ਤਾਵਤ ਪਰਮਤ, ਭਰਮ ਵਿਚ ਫਸਿਆ ਹੋਇਆ, ਹੋਮੇ ਦੇ ਭਰਮ ਨੇ ਫਸਾਇਆ ਹੋਇਆ, ਉਹਨਾਂ ਚੀਜ਼ਾਂ ਪਿੱਛੇ ਧੋਂਦਾ ਫਿਰਦਾ ਜੋ ਰਹਿਣ ਨਾ ਪਾਵਤ। ਕਈ ਤਾਂ ਸਰੀਰ ਪਿੱਛੇ ਹੀ ਨੱਠੇ ਭੱਜੇ ਫਿਰਦੇ ਨੇ, ਕਿਵੇਂ ਇਹਨੂੰ ਸ਼ਿੰਗਾਰੀਏ, ਕਿਵੇਂ ਚੰਗਾ ਕਰੀਏ। ਕਈ ਤਾਂ ਮੇਰੇ ਵਰਗੇ ਗਿਆਨੀ ਵੀ ਸ਼ੀਸ਼ਾ 6 ਵਾਰ ਦੇਖਦੇ ਆ, ਭੁਲੇਖਾ ਲੱਗ ਜਾਂਦਾ ਕਿਤੇ ਨੱਕ ਵਿਗੜਦਾ ਨਹੀਂ। ਇਹ ਸਰੀਰ ਪਿੱਛੇ ਹੀ ਨੱਠੇ ਭੱਜੇ ਫਿਰਦੇ ਆ, ਜੀਭ ਦੇ ਰਸ ਪਿੱਛੇ ਹੀ ਬਾਜ਼ਾਰ ਵਿਚ ਟੋਲਦੇ ਫਿਰਦੇ ਆ ਕਿ ਮੱਛੀ ਕਿੱਥੇ ਬਣੀ ਮਿਲੂਗੀ। ਇਹ ਧਾਵਤ ਭਰਮਤ ਰਹਿਣ ਨਹੀਂ ਪਾਵਤ, ਕਿੰਨਾ ਚਿਰ ਰਹਿੰਦਾ ਜੀਭ ਦਾ ਸਵਾਦ। ਸਾਡੇ ਸਿਆਣੇ ਕਹਿੰਦੇ ਹੁੰਦੇ ਸੀ ਲੰਘ ਗਿਆ ਘਾਟੀ ਤੇ ਹੋ ਗਿਆ ਮਾਟੀ। ਜਦ ਹੱਕ ਚੋਂ ਕੋਈ ਪਦਾਰਥ ਕਿੰਨਾ ਹੀ ਸਵਾਦਿਸ਼ਟ ਹੈ, ਘੰਟ ਤੋਂ ਹੇਠ ਲੰਘ ਗਿਆ ਤੇ ਮਿੱਟੀ ਬਣ ਗਿਆ। ਰਸਨਾ ਕਿੰਨਾ ਕੁ ਚਿਰ ਸਵਾਦ ਦੇਖ ਰਹੀ ਹੈ, ਬਸ ਜਿੰਨਾ ਚਿਰ ਉੱਤੇ ਪਈ ਇਹ ਚੀਜ਼ ਖੀਨ ਭੰਗਨ ਗੁਰਸਿੱਖ ਪਿਆ। ਮਹਾਰਾਜ ਕਹਿੰਦੇ ਉਹਨਾਂ ਪਦਾਰਥਾਂ ਪਿੱਛੇ ਨੱਠਿਆ ਭੱਜਿਆ ਫਿਰਦਾ, ਉਹਨਾਂ ਆਨੰਦਾਂ ਪਿੱਛੇ ਨੱਠਿਆ ਭੱਜਿਆ ਫਿਰਦਾ। ਧਾਵਤ ਭਰਮਤ, ਭਰਮਦਾ ਫਿਰਦਾ, ਧੌਂਦਾ ਫਿਰਦਾ, ਨੱਠਿਆ ਜਿਨ੍ਹਾਂ ਕਿਹਨਾਂ ਪਿੱਛੇ, ਜਿਨ੍ਹਾਂ ਨੇ ਸੰਗ ਨਹੀਂ ਜਾਣਾ, ਰਹਿਣ ਨਾ ਪਾਵਤ। ਜਿਹੜੇ ਸਦਾ ਰਹਿਣ ਵਾਲੇ ਨਹੀਂ ਉਹਨਾਂ ਦੀ ਪ੍ਰਾਪਤੀ ਵਾਸਤੇ ਦੌੜਦਾ ਹੈ। ਬਸ ਐਸਾ ਭਰਮ ਵਿਚ ਪਦਾਰਥਵਾਦੀ ਹੋ ਗਿਆ ਜੋ ਪਰੇ ਪਰੇ ਤੋਂ ਪਰੇ, ਜਿਹਦਾ ਅੰਤ ਕਿਸੇ ਨੇ ਪਾਇਆ ਹੀ ਨਹੀਂ ਹੈ, ਜਿਸਦੇ ਵਿਚ ਗੁਣ ਇਹ ਹੈ, ਨਾਲੇ ਤਾਂ ਪਰਲੇ ਕੰਢੇ ਤੇ ਵੀ ਖੜਾ ਹੋਵੇ ਨਾਲੇ ਇਧਰ ਵੀ ਖੜਾ ਹੋਵੇ। ਉਹ ਕੌਣ ਹੈ? ਸਭ ਤੇ ਨੇੜੇ, ਸਭ ਹੋ ਤੇ ਦੂਰ, ਉਹ ਇਕ ਵਾਹਿਗੁਰੂ ਹੈ। ਨਾਲੇ ਤਾਂ ਇੰਨਾ ਦੂਰ ਹੈ ਕਦੇ ਦਿਖੇ ਹੀ ਨਹੀਂ, ਨਾਲੇ ਬੈਠਾ ਵਿਚ ਸਭ ਤੋਂ ਨੇੜੇ। ਉਹ ਭਰਮ ਦੀ ਦੌੜ ਨੇ, ਐਸਾ ਮਾਇਆ ਦੀ ਦੌੜ ਨੇ ਨਠਾ ਦਿੱਤਾ ਜਿਹਨੂੰ ਮਿਲਣ ਆਇਆ ਸੀ, ਜਿਹਦਾ ਮਿਲਾਪ ਜਿਹਨੂੰ ਲੱਭਣਾ ਸੀ, ਜਿਹਦੇ ਲੱਭਣ ਖਾਤਰ ਗਿਆਨ ਦੀ ਦੌੜ ਕਰਨੀ ਸੀ, ਬੁੱਧ ਦੀ ਦੌੜ ਕਰਨੀ ਸੀ, ਪਹੁੰਚ ਕਰਨੀ ਸੀ, ਲੱਭੇ। ਉਹਦੀ ਗੱਤ ਨਹੀਂ ਜਾਣੀ, ਉਹਦੀ ਪ੍ਰਾਪਤੀ ਦੀ ਗੱਲੇ ਨਹੀਂ ਕੀਤੀ।
ਜੋਗਣ ਰੂਪ ਮਾਇਆ ਮਦ ਮਾਤ,
ਜੋਗਣ ਦਾ ਜਵਾਨੀ ਦਾ ਸਾਤ ਸੰਗਤ ਤਾਰਨ ਤੇਜ ਲਿਖਿਆ ਇਹਨੂੰ, ਜੋਬਨ ਦੇ ਦਿਨ ਲਿਖੇ ਨੇ ਜਿਵੇਂ ਸੂਰਜ ਦਾ ਦੁਪਹਿਰਾ ਹੁੰਦਾ ਤਾਰਨ ਤੇਜ। ਉਹ ਐਸਾ ਹੈ ਸਰ ਅਫਸਰ ਨਾ ਪਛਾਣੇ, ਚੰਗੀ ਮਾੜੀ ਗੱਲ ਦਾ ਬੋਧ ਨਹੀਂ ਰਹਿੰਦਾ। پلے مانس تے نیک بندے دا تے برے بندے دا خیال ہی نہیں رہندا کتھے جانا کتھے نہیں جانا کیڑا بچن بولنا کیڑا نہیں بولنا او جوبن تن پرب تاکہ مد میں دیکھو ایتھے تے شراب دا نشہ کہنے تسی پھیم دا نشہ ڈوڈیاں دا نشہ سمیک دا ہیروئن دا نشہ پر گرو گرنتھ صاحب وچوں پڑھے نشے تن کڑے جوبن تن پرب تاکہ مد میں ایتھے تھوڑا جا پلیکھا لگ جاندا پاٹھ پرب تاکہ مد میں چلیا جاندا پاٹھ پر جوبن تن پرب تا پاٹھ جوبن تن پرب تا کہ مد میں ایک جوانی دا نشہ گرمکھ پیارے اے بہت برا چڑھدا ہے ایک تن دا نشہ جیچے مایا کٹھی ہو جوے او سکے بھائی نو بھی کچھ ہو رہے سمجھدا ہے نشہ جو ہے نشہ چڑھ گیا تے ماں کتے ماں دکھدی ہے برا کتے برا دکھدا ہے اپنا گھر کتے گھر دکھدا ہے پھر اے جوانی دا نشہ تن دا نشہ ایک چوتھا نشہ تو بہت برا ہے جی دے پیچھے ویسی نٹھے بجے پھردے پرب تا کہ لوگ میری شوبھا کرن لوگ ہن کہنے جی اے پردھانگی تو ہٹ گیا گردوارے دا کم نہیں چلنا لوگ کہن بھی جے گرنتھی چلے آ گیا مڑ کے گردوارا نہیں چلنا اے پرب تا سنن دے بھکھے اب ویکھو ہندوستان وچ کی حال ہے گھر والی تا فکر کر دی ہے مونگی دی دال نہیں ہے تے گھر والا کہندا میں چیئرمین بننا ہے خوش نام گھر والی پٹدی پھردی ہے منڈے نیاڑے دی سکول دی فیس نہیں ملدی تے باپو پھر کہندا ایم ایل اے دا ٹکٹ لینا ہے گل کی ہے پرب تا چار دن شوبھا ہوگی اور تا کوئی نہیں اے تین نشے ایسے ہیں نا سنو اینا دا اصل سنے اون بانی چو جوانی دا نشہ تن دا نشہ پرب تا عزت دا نشہ اے نس رہے دیوانا دن رات پاگل کر دنے کو ستنام اے نس اے نام دن دا نس نام رات دا اے دن رات اتر دے انہی دیرو چڑھ جان مرد کہندے ویسا ہنکار ہویا میں ہنگا میرے پدارت ہنگے ایسی اگیانتا ہوئی پڑھو جی تو کو
جوگن روپ مایا مد ماتا
کوئی یلی سگمی صاحب دی پوڑی تو انو سنائی ہے جوگن روپ ماد ہنکار ہو میں ہنگا کچھ یہ دے وچ مست ہویا ہویا متیا ہویا بس بہت وڈا ابمان لے کے دنیا وچ ٹردا ہے تے تور ہنکار آدمی دی دکھ جاندی ہے نشے آج دی دکھ نہیں تھانو ڈاما ڈول جا ہوگا وکل اودی تور تو ہی پتا لگدا ہے کہ کوئی چھکیا ہویا ہے اج کے اپو ست نہ پتا لگ جاندا ہے جیڑا ہنکاری شریر دا تن دولت دا او دا بھی سماج نو پتا ہی لگ جاندا ہے بولیو ہور ہو جاندی ہے کوئی سسری کال بھی بلاوے تامی جواب دے نو جو دا جی نہیں کردا کیوں بلاتی مینو ڈسٹرب کرتا ہے جو بن روپ انہاں وچ متیا ہوا بندہ ہنکار وچ تڑیا پھردا گا
پار
تن پھر ایسی اگیانتا ہو جاندی ہے جنہ بھی واہگرو دے دوے اوتھے سنتوکھ صبر نہیں آنا پرائے دا تن اودے ول اچھیا کرنی پار تن پرائے سروپ دی اچھیا کرنی پر نار پرائی استری دی اچھیا کرنی جوہن دی اچھیا کرنی تے کور کی کرنا پرائے دی نندیا وچ من لاؤن جد بھی منہ تو گل بولنی کسے تے ورودھ وچ کسے تو الٹی ہی بولن دی اچھا ہو جانی
میٹھی جے
ماہے ہتانی ہت آنی دیکھو ہے تا ماڑیاں چیزاں پرائی وستو ول دھیان دینا پرائے دی نندیا کرنی پر تن چراونا پر اگیانی جیو کی کہندا ہے او اپنے ہردے وچ اینو میٹھیاں کر کے مندا ہے ہت آنی اے میٹھی اے جڑیاں چاہیتا مارگ نے لکھے ہیں جو حلال سو پیوے بورا حلال نام ہے جہر دا او تا پیندا ہے کہندا بہت میٹھی ہے پر امرت نام جانے کر کوڑا کسے دی صفت کسے نو چنگا کہنا کسے دے تن دولت دی رکھیا کرنی اے جڑیاں میٹھیاں چیزیں اے انو کوڑیاں لگدیاں نے ਜੇ ਤਾਕਤ ਆ ਗਈ ਤਾਂ ਵਿਗਾੜਾ ਹੀ ਵਿਗਾੜਾ ਕਿਸੇ ਦਾ ਕੋਈ, ਕਿਸੇ ਨੂੰ ਉਜਾੜਾ, ਕਿਸੇ ਨੂੰ ਦੁਖੇ ਦਵਾਂ ਤਾਕਤ ਦੇ ਨਾਲ। ਇਹ ਜਿਹੜੀਆਂ ਬੁਰਿਆਈਆਂ ਹਨ ਅਗਿਆਨੀ ਬੰਦਾ ਖਿਰਦੇ ਵਿਚ ਮਿੱਠੀਆਂ ਕਰਕੇ ਧਾਰਨ ਕਰ ਲੈਂਦਾ।
ਬਲਵੰਚ ਸ਼ਬ ਕਰ ਤੋ ਪਾਵਾ,
ਬਲਵੰਚ ਕਹੀਏ ਧੋਖਾ ਫਰੇਬ ਪਖੰਡ, ਕਿਸੇ ਨਾਲ ਠੱਗੀ ਕਰਦਾ ਤੈ ਛਾਪ ਕੇ। ਬਲਵੰਚ ਛਾਪ ਕਰ ਤੋ ਪਾਵਾ, ਕਿ ਮੈਂ ਠੱਗੀ ਤਾਂ ਕਰਾਂ ਕਿਸੇ ਨੂੰ ਪਤਾ ਨਾ ਲੱਗ ਜਾਵੇ। ਪਰ ਪ੍ਰਮਾਣ ਤਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈ ਲਓ, ਕਿਸੇ ਦਾ ਮਾੜਾ ਕੰਮ ਅੱਜ ਤੱਕ ਛਪਿਆ ਹੈ? ਕੋਈ ਛਪਾ ਸਕਿਆ ਬੁਰਾਈ ਨੂੰ? ਅੱਜ ਨੀ ਕੱਲ, ਕੱਲ ਨੀ ਪਰਸੋਂ ਗੁਰਸਿੱਖ ਪਿਆ ਰਹੇ। ਮਹਾਰਾਜ ਨੇ ਤਾਂ ਬਾਣੀ ਵਿਚ ਕਹਿਤਾ, ਭਾਵੇਂ ਕੋਈ ਮੈਂ ਧਰਤੀ ਵਿਚ ਕਮਾਈ ਪਤਾਲ ਪੱਟ ਕੇ ਵੀ ਮਾੜਾ ਕੰਮ ਕਰ ਲਈ ਧਰਤੀ ਦੇ ਵਿਚ, ਉਹ ਵੀ ਪਤਾ ਲੱਗ ਜਾਣਾ। ਤਾਹੀ ਤਾਂ ਸੁਖਮਨੀ ਸਾਹਿਬ ਨਿਤ ਬਚਨ ਕਰਦੀ ਹੈ ਤੁਹਾਨੂੰ ਕਿ ਅਣਖ ਪੜਦੇ ਮੈਂ ਕਮਾਵੇ ਵਿਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਆਏ ਦੁਆਏ ਦੇਖਦੇ ਆਪਾਂ ਕਿ ਕਿਸੇ ਦਾ ਮਾੜਾ ਕੰਮ ਕੀਤਾ ਛੁਪਿਆ ਨੀ, ਪਰ ਫੇਰ ਕਰਦੇ ਵੀ ਮੈਂ ਛੁਪਾਊਂਗਾ। ਬਲਵੰਚ ਛਪ ਕਰ ਉਪਾਉ ਕਰਦੇ ਕਿ ਮਾੜਾ ਕੰਮ ਜਿਹੜਾ ਮੈਂ ਕਰਦੇ ਇਹਨੂੰ ਛੁਪਾ ਲਵਾਂ। ਤੇ ਇਹਦਾ ਤਰੀਕਾ ਘਰ ਵਰਤ ਲਿਓ, ਤੁਸੀਂ ਵਰਤਦੇ ਹੀ ਹੋਣੇ ਹੋ ਤਾਂ, ਵੀ ਕਿਸੇ ਦਿਨ ਇੱਕ ਝੂਠ ਬੋਲ ਲਿਓ, ਘਰ ਵਾਲੀ ਨਾਲ ਬੋਲ ਲਿਓ ਜਾਂ ਘਰ ਵਾਲੀ ਪਤੀ ਨਾਲ ਬੋਲ ਲਵੇ। ਉਹਨੂੰ ਛਪਾਉਣ ਖਾਤਰ 10 ਹੋਰ ਬੋਲਣੇ ਪੈਣੇ। ਇੱਕ ਬੁਰਿਆਈ ਇੱਕ ਝੂਠ ਬੋਲ ਕੇ ਨਾ ਫੇਰ ਇੰਨਾ ਕਰਨਾ ਪੈਣਾ 10, ਵੀ ਕਿਵੇਂ ਇਹ ਛਪ ਜਾਵੇ। ਇੱਥੇ ਹੁਣ ਗਿਆਨਤਾ ਕੀ ਹੈ ਵੀ ਜਦ ਇੱਕ ਨੀ ਛਪਿਆ ਤੂੰ 10 ਹੋਰ ਜਮਾ ਕਰਦਾ ਵਿਚ ਸਤਨਾਮ, ਡਰਦਾ ਤਾਂ ਤੂੰ ਇੱਕ ਬੋਲ ਕੇ ਫਿਰਦਾ ਤੇ 10 ਹੋਰ ਬੋਲ ਕੇ 11 ਬਣਾਉਂਦਾ, ਤੇ ਫਿਰ ਕਿਵੇਂ? ਬਲਵੰਚ ਛਪ ਕਰ ਤਾਂ ਉਪਾਵਾ, ਪਖੰਡ ਕਰਕੇ ਸਾਡਾ ਲੈਣਾ ਘੱਟ ਨੀ ਕਿਤੇ ਇਹਨਾਂ ਕਿ ਤੁਹਾਨੂੰ ਇਹ ਕਹੀ ਜਾਂਦੇ ਅਸੀਂ ਬਹੁਤ ਪਖੰਡ ਸਾਡੇ ਵਿਚ ਗੁਰਸਿੱਖ ਪਿਆ। ਰਹਿਤ ਅਵਰ ਕਛੇ ਅਵਰ ਕਮਾਵਤ, ਮਨ ਨੀ ਪ੍ਰੀਤ ਮੁਖੋਂ ਗੰਢ ਲਾਵਤ, ਜਾਣਨ ਹਾਰ ਪ੍ਰਭੂ ਪਰਵੀਨ, ਬਾਹਰ ਭੇਖ ਨਾ ਕਾਹੂ ਪੀਨ। ਉਹਨੇ ਨੀ ਭੇਖਾ ਨਾਲ, ਉਹਨੇ ਕਥਾ ਕੀਰਤਨ ਨਾਲ ਹੀ ਭੇਜਣਾ। ਕਿਉਂ ਨੀ ਭੇਜਣਾ? ਨਿਤ ਤੁਸੀਂ ਆਸਾ ਦੀ ਵਾਰ ਸੁਣਦੇ ਹੋ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਕੋਈ ਸਾਰੇ ਰਾਗਾਂ ਦੁਆਰਾ। ਕਿਹੜੇ ਰਾਗ? ਜਿਹੜੇ ਵੇਦ ਨੇ ਦੱਸੇ ਨੇ, ਅੱਜ ਕੱਲ ਦੇ ਤੂੰਬੇ ਵਾਲੇ ਰਾਗ ਨੀ, ਜਿਹੜੇ ਵੇਦਾਂ ਵਿਚ 6 ਰਾਗ ਪ੍ਰਮਾਣ ਨੇ। ਪਹਿਲਾ ਰਾਗ 6 ਵੇਦ ਵਿਚ ਮਿਲੇ ਸਾਨੂੰ ਕਿ ਕਿਹੜੇ ਰਾਗ ਨੇ? 6 ਰੁੱਤਾਂ ਵੀ ਵੇਦ ਨੇ ਦੱਸੀਆਂ, 6 ਰੁੱਤਾਂ ਕਿਹੜੀਆਂ? ਉਹ ਰਾਗਾਂ ਵਿਚ ਜਿਹੜੇ ਵੇਦਾਂ ਵਿਚ ਰਾਗ ਲਿਖੇ ਨੇ ਉਹਨਾਂ ਦਾ ਹੀ ਗਾਵੇ ਕੋਈ ਰਾਗੀ। ਕੋਈ ਗਾਵੇ ਰਾਗੀ ਨਾਦੀ, ਨਾਦ ਨਾਮ ਹੈ ਸ਼ਬਦ ਬੋਲਦਾ, ਕਿਵੇਂ ਗਾਵੇ ਵੇਦੀ? ਵੇਦਾਂ ਨੇ ਜੋ ਦੱਸਿਆ ਕਿ ਸੋਠ ਕਦੋਂ ਗਾਉਣਾ, ਵਡਾਂਸ ਕਦੋਂ ਗਾਉਣਾ, ਕਿੰਨੇ ਤਾਲ ਵਿਚ ਗਾਉਣਾ, ਉਹਨਾਂ ਨਾਲ ਗਾਵੇ ਬਹੁ ਭਾਂਤ ਕਰ। ਇਹਦਾ ਅਰਥ ਹੈ ਕਈ ਰਾਗੀ ਹੋਏ ਆ, ਭਾਈ ਸਾਹਿਬ ਭਾਈ ਸਮੁੰਦਰ ਸਿੰਘ ਜੀ ਹੋਏ ਨੇ, ਭਾਈ ਗੁਰਮੁਖ ਸਿੰਘ ਜੀ ਹੋਏ ਨੇ, ਜਿਹੜੇ ਇੱਕ ਰਾਗ ਗਾਉਂਦੇ ਸੀ ਤੇ ਇੱਕ ਸ਼ਬਦ ਗਾਉਂਦੇ ਗਾਉਂਦੇ 7 ਰਾਗ ਬਦਲ ਜਾਂਦੇ ਸੀ। ਉਹਨੂੰ ਕਹਿੰਦੇ ਰਾਗਾਂ ਦਾ ਗੁਲਦਸਤਾ ਬਣਾ ਕੇ ਗਾਉਣਾ। ਹੁਣ ਕੀ ਪਤਾ ਆਪਾਂ ਨੂੰ ਇਹਨਾਂ ਗੱਲਾਂ ਦਾ? ਹੁਣ ਤਾਂ ਰਾਗ ਹੋ ਰਹੇ ਚੱਲਦੇ ਆ ਬਸ, ਗੜਬਾ ਚਾਂਦੀ ਦਾ ਜਾਂ ਕਿਤੇ ਨਾਕਣ ਜਾਂ ਕਿਤੇ ਸਦੀਕ। ਗੁਰਦੁਆਰਿਆਂ ਵਿਚ ਵੇਖੋ ਕੀ ਬਣਾਇਆ ਪਿਆ ਹਾਲ, ਕੀਰਤਨ ਵਿਚ ਇਹ ਚੀਜ਼ਾਂ ਗੁਰੂ ਘਰ ਵਿਚ ਆਉਣ। ਇੱਥੇ ਤਾਂ ਤੁਹਾਡੀਆਂ ਖੋਈਆਂ ਹੋਈਆਂ ਬਿਰਤੀਆਂ ਨੂੰ ਬਾਹਰੋਂ ਇੱਥੇ ਲਿਆਉਣਾ ਸੀ। ਜਦ ਇੱਥੇ ਟਿਊਨ ਵੱਜੂਗੀ ਕੋਈ ਫਿਲਮੀ, ਜਦ ਇੱਥੇ ਤੂੰਬਾ ਖੜਕੂਗਾ, ਫਿਰ ਇੱਥੇ ਬੈਠੇ ਰਹੋਗੇ ਕਿ ਵੈਂਕਟਾਲ ਚ ਜਾਓਗੇ? ਫਿਰ ਤੋਂ ਗੀਤੇ ਆ ਜਾਣੇ ਤੁਹਾਨੂੰ। ਤੇ ਗੁਰਸਿੱਖ ਪਿਆਰੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਮੋਹ ਲਾਤੀ ਨਹੀਂ ਹਰ ਹਰ ਪੀਜੇ। ਉਹਨੇ ਨੀ ਮੰਨਣਾ, ਗਾਈ ਜਾ ਰਾਗ, ਗਾਈ ਜਾ ਬਣਾਈ ਜਾ ਗੁਲਦਸਤੇ, ਕਰੀ ਜਾ ਸਾਰੇ ਗਮਾ ਪਾਦਾ ਨੀਸਾ, ਸਾਰੇ ਗਮਾ ਪਾਦਾ ਨੀਸਾ। ਉਹਨੇ ਨੀ ਵੇਚਣਾ, ਉਹਨੇ ਨੀ ਭੇਜਣਾ। ਲਓ ਗਾਹ ਤੁਕ ਪੜੋ, ਹਰ ਕਰਤਾ ਸਭ ਕਿਛ ਜਾਣਦਾ। ਦੇਖੋ ਕਿੰਨਾ ਭੇਦ ਹੈ ਬਾਣੀ, ਉਹ ਸਭ ਕਿਛ ਜਾਣਦਾ ਕਿ ਜ਼ਬਾਨ ਨਾਲ ਕੀ ਗਾ ਰਿਹਾ, ਅੰਦਰ ਇਹਦੇ ਕੀ। ਇੱਥੇ ਸੁਣੋ ਹੁਣ ਚੌਥੇ ਪਾਤਸ਼ਾਹ ਸਿਰ ਰੋਗ ਹੱਥ ਦੀਜੇ। ਆਪਣੇ ਵੈਦ ਹੁੰਦੇ ਸੀ ਹਕੀਮ, ਜਦ ਵੀ ਉਹਨਾਂ ਤੋਂ ਦਵਾਈ ਲੈਣ ਜਾਂਦਾ ਸੀ ਮਰੀਜ਼, ਆਪਣਾ ਹੱਥੇ ਦਿੰਦਾ ਸੀ, ਨਬਜ਼ ਦੇਖਦਾ ਸੀ ਨਾ। ਹੱਥ ਦੀਜੇ, ਹੱਥ ਦੀਜੇ ਦਾ ਅਰਥ ਹੈ ਨਬਜ਼ ਵੇਖਣੀ। ਹੁਣ ਬਲੱਡ ਪ੍ਰੈਸ਼ਰ ਨਾਲ ਵੇਖ ਲੈਂਦੇ ਨੇ, ਬੀਪੀ ਦਾ ਪ੍ਰੈਸ਼ਰ ਹੈਗਾ, ਪਰ ਪਹਿਲਾਂ ਕੀ ਹੁੰਦਾ ਉਹ ਹੱਥ ਰੱਖਦਾ ਹੁੰਦਾ ਸੀ ਨਬਜ ਤੇ ਹੱਥ ਰੱਖ ਕੇ ਨਾ ਬਾਂਹ ਦੇ ਉੱਤੇ ਸਿਰ ਰੋਗ ਉਹਦੇ ਸਰੀਰ ਦੇ ਅੰਦਰਲਾ ਰੋਗ ਦੱਸ ਦਿੰਦਾ ਸੀ ਉਹ ਵਾਹਿਗੁਰੂ ਵੀ ਐਸਾ ਵੈਦ ਹੈ ਤੈਨੂੰ ਬਾਹਰੋਂ ਵੇਖ ਕੇ ਤੇਰੇ ਅੰਦਰਲੇ ਰੋਗ ਦੱਸਦਾ ਕਿਉਂਕਿ ਸਤਿਗੁਰ ਵੈਦ ਸੁਜਾਣ ਹੈ ਉਹ ਤਾਂ ਵੈਦਾਂ ਦਾ ਵੀ ਵੈਦ ਹੈ ਉਹ ਜਾਣਦਾ ਕਿ ਬਾਹਰ ਭੇਖ ਨਾ ਕਾਹੂ ਭੀਨ ਤੇ ਹਾਲ ਕੀ ਹੈ ਸਾਡਾ ਅਬਰ ਉਪਦੇਸ਼ ਹੈ ਆਪ ਨਾ ਕਰੇ ਆਵਤ ਜਾਵਤ ਜਨਮੈ ਮਰੇ ਸਾਡੇ ਵਾਸਤੇ ਲਿਖੇ ਉਹ ਬਲਵੰਚ ਛਪ ਕਰ ਤੋ ਪਾਵਾ ਕਿਹੜਾ ਲਿਖੇ ਸਾਡੇ ਵਾਸਤੇ ਕਿ ਰਾਸ ਬੇਰਾਨੀ ਰੱਖ ਕੇ ਖਾਇਆ ਘਰ ਕਾ ਕੇ ਲੋਕਾਂ ਦੇ ਖੇਤਾਂ ਨੂੰ ਵਾੜਾ ਕਰਦਾ ਫਿਰਦੇ ਆਪਣੇ ਖੇਤ ਵਿਚ ਡੱਕਾ ਹੈ ਹੀ ਨੀ ਅੱਜ ਖੇਤ ਸਤਨਾਮ ਆਪਣਾ ਖੇਤ ਸਾਰਾ ਕੜਾਤਾ ਪਖੰਡ ਵਿਚ ਤੇ ਇੱਥੇ ਕਹਿੰਦੇ ਸਾਰਾ ਦਿਨ 24 ਘੰਟੇ ਗਿਆਨੀ ਮਨੁੱਖ ਬਲਵੰਚ ਛਪ ਕਰਦੇ ਪਾਵਾ
ਦੇਖਤ ਸੁਣਤ ਪ੍ਰਭ ਅੰਤਰ ਜਾਮੀ
ਕਿਉਂ ਭੁਲੇਖੇ ਵਿਚ ਪਿਆ ਸਿਖਾ ਉਹ ਅੱਗੋਂ ਦੇਖੇ ਪਿੱਛੋਂ ਦੇਖੇ ਤਿਸ ਤੇ ਕਹਾਂ ਛਪਾਵਾ ਲੋਕਾਂ ਦੀਆਂ ਅੱਖਾਂ ਨੂੰ ਸੁੱਤੇ ਪਿਆ ਨੂੰ ਤੂੰ ਧੋਖਾ ਦੇ ਸਕਦੇ ਕੋਈ ਘਰ ਤੋਂ ਬਾਹਰ ਗਿਆ ਮੈਂ ਤਾਂ ਧੋਖਾ ਦੇ ਸਕਦੇ ਸੁੱਤੇ ਪਏ ਨੂੰ ਧੋਖਾ ਦਿੰਦੇ ਘਰ ਨਾ ਹੋਵੇ ਤਾਂ ਧੋਖਾ ਦਿੱਤਾ ਜਾਂਦਾ ਪਰ ਇੱਕ ਤਾਂ ਉਹਨੇ 24 ਘੰਟੇ ਤੇਰੇ ਅੰਦਰ ਹੀ ਰਹਿਣਾ ਇੱਕ ਉਹਨੇ ਸੌਣਾ ਕਦੇ ਨੀ ਜਾਗਦਾ ਹੀ ਹੈ ਅੱਜ ਆਖੋ ਸਤਨਾਮ ਉਹ ਤਾਂ ਸੱਚ ਚੇਤ ਆਨੰਦ ਕਿਤੇ ਪ੍ਰਮਾਤਮਾ ਸੌਂਦਾ ਨਹੀਂ ਇੱਕ ਮਿੰਟ ਵੀ ਨੀ ਫਿਰ ਧੋਖਾ ਕਿਵੇਂ ਦੇਵੇਗਾ ਉਹ ਜਾਗਦਾ ਵੀ ਹੈ ਤੇ ਘਰ ਵਿਚ ਵੀ ਬੈਠਾ 24 ਘੰਟੇ ਫੇਰ ਵੀ ਤੂੰ ਦੇਖ ਤੂੰ ਸੁਣਤ ਪ੍ਰਭੇ ਅੰਤਰ ਜਾਮੀ ਤੈਨੂੰ ਕਰਦੇ ਨੂੰ ਸਭ ਕੁਝ ਦੇਖ ਰਿਹਾ ਤੈਨੂੰ ਬੋਲਦੇ ਨੂੰ ਉਹ ਸੁਣ ਰਿਹਾ ਕਿ ਕਿਹੜੇ ਬਚਨ ਬੋਲਦਾ ਹੁਣ ਤਾਂ ਬਚਨੇ ਬਹੁਤ ਅਮੋਲਕ ਬੋਲਦੇ ਨੇ ਭੈਣ ਜੀ ਕਹਿਣਾ ਭੁੱਲ ਗਏ ਮਾਤਾ ਜੀ ਕਹਿਣਾ ਭੁੱਲ ਗਏ ਬੇਬੇ ਜੀ ਕਹਿਣਾ ਭੁੱਲ ਗਏ ਬਾਪੂ ਜੀ ਕਹਿਣਾ ਭੁੱਲ ਗਏ ਹੁਣ ਤਾਂ ਨਵੇਂ ਹੀ ਕੰਮ ਬਸ ਨਿਆਣਿਆਂ ਦੇ ਵੇਖੋ ਕੀ ਨਾਂ ਰੱਖਿਆ ਬੀਬੀਆਂ ਨੇ ਅਗੇ ਗੁਰੂ ਗ੍ਰੰਥ ਸਾਹਿਬ ਤੋਂ ਨਾਂ ਕਢਾ ਕੇ ਲਿਆਂਦਾ ਨਾ ਤਾਂ ਪਹਿਲਾਂ ਹੀ ਪੱਕਾ ਬਣਾਤਾ ਟਿੰਕੂ ਮਿੰਕੂ ਰਿੰਕੂ ਚਿੰਕੂ ਟੀਲੂ ਮਿਲੂ ਵੇਖੋ ਸਿੱਖਾਂ ਦੇ ਬੱਚਿਆਂ ਦੇ ਨਾਂ ਚਿੰਕੂ ਮਿੰਕੂ ਦੇ ਗੁਰਦੁਆਰੇ ਕਾਹਨੂੰ ਲਿਆਉਣੇ ਜੇ ਤੁਸੀਂ ਆਪਣੇ ਹੀ ਨਾਂ ਰੱਖੇ ਉੱਥੇ ਰਸੇ ਕਰਾ ਕੇ ਜਾਂਦੇ ਜਕਾਰਾ ਛੱਡੋ ਫਲਾਣੇ ਸਿੰਘ ਦੇ ਪੁੱਤਰ ਦੇ ਨਾਂ ਗੁਰੂ ਮਹਾਰਾਜ ਦਾ ਹੁਕਮਨਾਮਾ ਆਇਆ ਕਦੇ ਲੈ ਆਏ ਮੁੜ ਕੇ ਹੁਕਮਨਾਮੇ ਦੇ ਨਾਂ ਇੱਕ ਮੇਰੇ ਕੋਲ ਆ ਗਈ ਬੁੜੀ ਆ ਕੇ ਬਾਬਾ ਜੀ ਕਿਰਪਾ ਕਰੋ ਕਿ ਮੇਰਾ ਪੁੱਤਰ ਰੋਈ ਜਾਂਦਾ ਇਹਨੂੰ ਪਤਾ ਨੀ ਕੀ ਬਿਮਾਰੀ ਹੈ ਮੈਂ ਕਿਹਾ ਬੀਬੀ ਮੋਗੇ ਲੈ ਕੇ ਜਾ ਡਾਕਟਰ ਕੋਲ ਉਹ ਕਹਿੰਦੀ ਮੋਗਾ ਛੱਡ ਕੇ ਮੈਂ ਤਾਂ CMC ਵੀ ਦਿਖਾ ਗਈ ਉਹ ਚੀਕਾ ਮਾਰਨ ਤੇ ਨੀ ਹਟਦਾ ਮੈਂ ਕਿਹਾ ਬੇਬੇ ਦਾ ਨਾਂ ਕੀ ਹੈ ਕਹਿੰਦੀ ਚੀਕੂ ਮੈਂ ਕਿਹਾ ਮਾਤਾ ਜੀ ਫਿਰ ਤੂੰ ਆਪ ਸੋਚ ਜਿਹਦਾ ਜੰਮਦੇ ਦਾ ਨਾਂ ਚੀਕੂ ਹੈ ਹੁਣ ਤੈਨੂੰ ਜਪਜੀ ਸੁਣਾਊਗਾ ਜਿਹਦਾ ਨਾਂ ਭਲਵਾਨ ਹੈ ਉਹਨੇ ਘੁਲਣਾ ਹੀ ਹੈ ਜਿਹਦਾ ਨਾਂ ਰਾਗੀ ਉਹਨੇ ਰਾਗੇ ਕਰਨਾ ਬਈ ਜਿਹਦਾ ਨਾਂ ਲਿਆਈ ਹਲਵਾਈ ਉਹਨੇ ਬਰਫੀ ਬਣਾਉਣੀ ਹੈ ਤੇ ਜਿਹਦਾ ਨਾਂ ਚੀਕੂ ਹੈ ਉਹਨੇ ਚੀਕਾ ਹੀ ਮਾਰਨੀ ਜੰਮਦੇ ਦਾ ਨਾਂ ਚੀਕੂ ਇਹਨੂੰ ਰੋਣ ਤੇ ਹਟਾਓ ਬਾਬਾ ਜੀ ਤੇ ਬੁੜੀ ਕਹਿੰਦੀ ਬਾਬਾ ਜੀ ਹਟੂਗਾ ਕਦੇ ਮੈਂ ਕਿਹਾ ਹਟ ਜਾਣਾ ਬੇਬੇ ਫਿਕਰ ਨਾ ਕਰ ਕਹਿੰਦੀ ਕਾਦਰ ਮੈਂ ਕਿਹਾ ਵੱਡਾ ਹੋਣ ਦੇ ਜਦੋਂ ਥੁਆੜੀਆਂ ਚੀਕਾਂ ਮਰਾਊਗਾ ਫੇਰੇ ਹਟੂਗਾ ਆਖੋ ਸਕਣਾ ਫੇਰ ਇਹਨੇ ਹਟ ਜਾਣਾ ਫੇਰ ਮੁੰਡਾ ਤੁਸੀਂ ਚੀਕਾਂ ਮਾਰੇ ਤੁਸੀਂ ਹੱਸ ਲਏ ਹੁਣ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਵਿਚ ਬੈਠਾ ਕਿਹੜਾ ਮਾਂ ਬਾਪ ਹੈ ਜਿਹੜਾ ਨਿਆਣੇ ਅੱਗੇ ਚੀਕਾਂ ਨੀ ਮਾਰਦਾ ਕੋਈ ਹੈ ਨਿਆਣੇ ਤੇ ਤੁਹਾਡਾ ਕੰਟਰੋਲ ਮਾਂ ਬਾਪ ਨੂੰ ਹੁਕਮ ਕਰਦੇ ਨੇ ਬੁੜੇ ਨੂੰ ਤਾਂ ਕਹਿਣਗੇ ਤੂੰ ਚੁੱਪ ਕਰ ਲੈਣਗੇ ਤੈਨੂੰ ਕਰਾਵਾਂ ਇਹ ਐਸੀ ਅਵਸਥਾ ਕਿਉਂ ਆਈ ਹੈ ਗੁਰਸਿੱਖ ਪਿਆਰੇ ਤੁਹਾਨੂੰ ਬੇਨਤੀ ਹੈ ਨਾ ਸਾਡੀਆਂ ਤਾਂ ਬੱਚਿਆਂ ਨਾਲ ਕੋਈ ਚੀਜ਼ ਪਿਆਰੀ ਨਹੀਂ ਦੱਸੋ ਹੁਣ ਬੱਚੇ ਤੋਂ ਕਿਹੜੀ ਚੀਜ਼ ਪਿਆਰੀ ਦੱਸ ਦੋ ਹੈਗੀ ਸਿਰ ਨਾ ਘੁਮਾਓ ਧਰਮ ਸਭ ਤੋਂ ਤੁਹਾਡੇ ਯਾਦ ਹੋਣੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਸ੍ਰੀਮਾਨ ਮਾਸਟਰ ਤਾਰਾ ਸਿੰਘ ਜੀ ਨੂੰ ਬੁਲਾਇਆ ਦਿੱਲੀ ਜਦ ਪਹਿਲਾ ਮੋਰਚਾ ਲੱਗਿਆ ਉਧਰ ਜੰਗ ਦੀ ਤਿਆਰੀ ਸੀ ਗੁਰਸਿੱਖ ਪਿਆਰੇ ਪੰਡਿਤ ਜਵਾਹਰ ਲਾਲ ਜੀ ਕਹਿੰਦੇ ਮਾਸਟਰ ਜੀ ਇਤਨੇ ਪੜ੍ਹੇ ਲਿਖੇ ਹੋ ਕੇ ਤੁਸੀਂ ਵੇਖੋ ਦੇਸ਼ ਉੱਤੇ ਵਿਪਤਾ ਆਈ ਹੈ ਤੁਸੀਂ ਮੋਰਚਾ ਤੁਹਾਨੂੰ ਧਰਮ ਪਿਆਰਾ ਕਿ ਤੁਹਾਨੂੰ ਦੇਸ਼ ਪਿਆਰਾ ਇਹ ਸਵਾਲ ਸੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਧਰਮ ਪਿਆਰਾ ਕਿ ਦੇਸ਼ ਮਾਸਟਰ ਤਾਰਾ ਸਿੰਘ ਨੇ ਧੜਕ ਬੰਦਾ ਸੀ ਸੰਤ ਮਹਾਰਾਜ ਬਾਬਾ ਅਤਲ ਸਿੰਘ ਜੀ ਤੋਂ ਅੰਬਰ ਛਕਿਆ ਸੀ ਮਾਸਟਰ ਤਾਰਾ ਸਿੰਘ ਜੀ ਨੇ ਤਾਂ ਨਾਸਤਕ ਹੁੰਦੇ ਸੀ, ਕਮਿਊਨਿਸਟ ਹੁੰਦੇ ਸੀ ਮਾਸਟਰ ਤਾਰਾ ਸਿੰਘ। ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤੂਵਾਲ ਵਾਲਿਆਂ ਨੇ ਉਹਨੂੰ ਸਿੱਖ ਸਜਾਇਆ ਸੀ, ਹੱਥਾਂ ਨਾਲ ਅੰਮ੍ਰਿਤ ਛਕਾਇਆ ਸੀ ਉਹਨਾਂ ਨੇ ਮਸਤੂ ਵਾਲੇ ਸੰਤਾਂ ਨੇ। ਜਦ ਨਹਿਰੂ ਨੇ ਆਖਿਆ ਤੁਹਾਨੂੰ ਧਰਮ ਪਿਆਰਾ ਕਿ ਦੇਸ਼ ਪਿਆਰਾ, ਉਹ ਐਡਾ ਨਧੜਕ ਨਹਿਰੂ ਦੀ ਕੋਠੀ ਵਿਚ ਬੈਠੇ ਦਿੱਲੀ, ਕਹਿੰਦਾ ਵੀ ਤੂੰ ਅਬਲੈਤ ਪੜ ਕੇ ਆਇਆ ਪਰ ਨਿਕਲਿਆ ਤੂੰ ਮੂਰਖ। ਮਾਸਟਰ ਤਾਰਾ ਸਿੰਘ ਜਵਾਹਰ ਲਾਲ ਨਹਿਰੂ ਨੂੰ ਕਹਿੰਦਾ ਤੂੰ ਮੂਰਖ ਹੈ। ਉਹ ਕਹਿੰਦਾ ਮਾਸਟਰ ਜੀ ਮੂਰਖ ਕਿਉਂ ਹੈ, ਮੇਰੇ ਸਵਾਲ ਦਾ ਜਵਾਬ ਦਿਓ। ਕਹਿੰਦੇ ਮੂਰਖ ਤੂੰ ਤਾਂ ਹੈ ਜੇ ਮੈਨੂੰ ਦੇਸ਼ ਪਿਆਰਾ ਹੁੰਦਾ ਮੈਂ ਪਾਕਿਸਤਾਨ ਛੱਡ ਕੇ ਕਾਹਨੂੰ ਆਉਂਦਾ ਖੋਲਸਾ। ਤੈਨੂੰ ਇੰਨੀ ਵੀ ਅਕਲ ਨਹੀਂ ਆਈ, ਮੈਂ ਆਪਣਾ ਘਰ ਬਾਹਰ ਜਾਇਦਾਦ ਕਾਹਤੇ ਛੱਡੀ ਹੈ, ਧਰਮ ਪਿੱਛੇ ਛੱਡੀ ਹੈ। ਮੈਂ ਤਾਂ ਜੰਮਿਆ ਪਾਕਿਸਤਾਨ ਵੀ ਤੇਰੇ ਕੋਲ ਕਾਹਨੂੰ ਆਉਂਦਾ ਮੈਂ ਜੇ ਮੈਨੂੰ ਧਰਮ ਪਿਆਰਾ ਨਾ ਹੁੰਦਾ। ਬੱਚੇ ਪਿਆਰੇ ਨੇ ਪਰ ਬੱਚਿਆਂ ਤੋਂ ਪਿਆਰਾ ਧਰਮ ਮੇਰਾ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਰਕ ਨਾ ਜਾਵੇ। ਆਪਣੇ ਵਿਰਸੇ ਨਾਲ ਜਿਹੜਾ ਕੰਮ ਕਰਦੇ ਹੋ ਉਹਨੂੰ ਕਦੇ ਵੀ ਨਹੀਂ ਸੋਚਣਾ ਮੈਨੂੰ ਵਾਹਿਗੁਰੂ ਦੇਖਦਾ ਨਹੀਂ, ਮੇਰੀਆਂ ਗੱਲਾਂ ਨੂੰ ਵਾਹਿਗੁਰੂ ਸੋਚਦਾ ਨਹੀਂ, ਉਹ ਤਾਂ ਅੰਦਰ ਬੈਠਾ। ਜਦੋਂ ਤੂੰ ਫੁਰ ਨਹੀਂ ਕਰਦਾ ਉਦੋਂ ਹੀ ਉਹਨੂੰ ਪਤਾ ਲੱਗਦਾ ਹੈ।
ਸੀਲ ਧਰਮ ਦਇਆ ਸੁਚ ਨਾਸਿਤ,
ਸੀਲ ਕਹੀਏ ਸ਼ਾਂਤੀ, ਕਈ ਵਾਰ ਪਾਠ ਆਇਆ ਸੀਲ ਧਰਮ ਦਾ ਦਇਆ ਨਾ ਕਿੰਨੀ ਸ਼ਾਂਤੀ ਰੱਖਣੀ, ਨਿਮਰਤਾ ਰੱਖਣੀ, ਕਿਸੇ ਦਾ ਕਿਹਾ ਸਹਿ ਲੈਣਾ। ਧਰਮ ਦੇ ਅਰਥ ਨੇ ਮਰਿਆਦਾ, ਬਹੁਤ ਲੰਮੇ ਅਰਥ ਨਾ ਪਿਓ ਕਦੇ ਸਮਾਂ ਮਿਲੇ, ਧਰਮ ਦਾ ਇੱਕੋ ਅਰਥ ਹੈ ਮਰਿਆਦਾ ਵਿੱਚ ਆ ਜਾਣਾ। ਮਰਿਆਦਾ ਦਾ ਨਾਮ ਧਰਮ ਹੈ। ਜਦ ਪੰਜ ਪਿਆਰੇ ਅੰਮ੍ਰਿਤ ਛਕਾਉਣਗੇ ਤੁਸੀਂ ਖਾਲਸਾ ਧਰਮ ਵਿੱਚ ਆਓਗੇ, ਕੀ ਦੱਸਣਗੇ ਰਹਿਤ ਮਰਿਆਦਾ। ਜੇ ਉਹ ਮਰਿਆਦਾ ਮੰਨੇਗਾ ਤਾਂ ਅੰਮ੍ਰਿਤ ਛਕਾਉਣਗੇ, ਜੇ ਮਰਿਆਦਾ ਤੋੜ ਦੇਗਾ ਫੇਰ ਅੰਮ੍ਰਿਤ ਛਕਿਆ ਵੀ ਗਿਆ। ਧਰਮ ਦਾ ਅਰਥ ਹੀ ਮਰਿਆਦਾ ਹੈ। ਸੀਲ ਕਹੀਏ ਸ਼ਾਂਤੀ, ਨਾ ਤਾਂ ਸ਼ਾਂਤੀ ਰੱਖੀ, ਟਕਾ ਸਹਿਜ ਧੀਰ ਨਹੀਂ ਆਇਆ ਤੈਨੂੰ, ਨਾ ਹੀ ਧਰਮ ਧਾਰਨ ਕੀਤਾ। ਸੀਲ ਧਰਮ ਸੁਚ ਨਾਸਤ, ਨਾਸਤ ਕਹੀਏ ਨਾਸ ਕਰ ਲੈਣੀ ਆ, ਨਾ ਹੋਣੀ ਆ, ਨਾ ਹੀ ਪਵਿੱਤਰਤਾ ਰੱਖੀ। ਕਾਹਦੇ ਵਿੱਚ ਰਸਨਾ ਨੂੰ ਕਦੋਂ ਅਪਵਿੱਤਰ ਕਰਦੇ ਆ, ਸੋ ਕੂੜ ਬੋਲ ਮੁਰਦਾਰ ਖਾਏ। ਜਦੋਂ ਝੂਠ ਬੋਲਦੇ ਹੋ ਇਹ ਰਸਨਾ ਗਈ, ਇਹਦੀ ਪਵਿੱਤਰਤਾ ਖਤਮ। ਜਦੋਂ ਕੰਨਾਂ ਵਿਚ ਨਿੰਦਿਆ ਦੁਆਇਕ ਈਰਖਾ ਸੁਣਦੇ ਹੋ ਤਾਂ ਸਭ ਸੰਗਤ ਕੰਨਾਂ ਨੂੰ ਮੈਲ ਨਾ। ਪੜੋ 18ਵਾਂ ਸ਼ਲੋਕ ਆ ਸਦੀ ਵਾਰ ਦਾ, ਟੀਕਾ ਪੜੇ ਉਹ ਹਸਤੇਪਾਂ ਬੜੀਆਂ ਨੇ ਸਦੀ ਵਾਰ ਦੀਆਂ। ਚਾਰ ਸੂਤਕ ਤੈਨੂੰ ਆਖੇ ਪਵਿੱਤਰ ਕਰਨ ਵਾਸਤੇ। ਮਨ ਕਾ ਸੂਤਕ ਲੋਭ ਹੈ, ਜਦੋਂ ਪਰਾਈਆਂ ਵਸਤੂਆਂ ਦਾ ਲੋਭ ਕਰੇਗਾ ਮਨ ਨੂੰ ਮੈਲ ਲੱਗੂਗੀ। ਸੂਤਕ ਮਨ ਕਾ ਸੂਤਕ ਲੋਭ ਹੈ, ਜੀਭਾ ਸੂਤਕ ਕੂੜ। ਜਦੋਂ ਝੂਠ ਬੋਲੇਗਾ ਤੇਰੀ ਰਸਨਾ ਪਵਿੱਤਰ ਹੋਵੇਗੀ ਮੈਲੀ। ਤੇ ਕੰਨੀ ਸੂਤਕ, ਕੰਨ ਪੈ ਲਾਏ ਤਬਾਰੀ ਖਾਹੇ। ਤਬਾਰੀ ਫਾਰਸੀ ਦਾ ਸ਼ਬਦ ਹੈ ਭਾਈ, ਚੁਗਲੀ ਜਿਹਨੂੰ ਤੁਸੀਂ ਚੁਗਲੀਆਂ ਕਹਿੰਦੇ, ਫਾਰਸੀ ਵਿਚ ਉਹਨੂੰ ਤਬਾਰ ਕਹਿੰਦੇ ਨੇ। ਨੱਕੀ ਵੱਡੀ ਲਾਏ ਤਬਾਰ ਪਾਠ ਆਏ। ਮਨ ਦਾ ਸੂਤਕ ਲੋਭ ਹੈ, ਅੱਖਾਂ ਦਾ ਸੂਤਕ ਪਰ ਦੇਖਣ, ਅੱਖੀ ਸੂਤਕ ਵੇਖਣਾ ਪਰ ਤਰਿਆ ਭਰਤਨ ਰੂਪ, ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਏ। ਇਹਨਾਂ ਇੰਦਰੀਆਂ ਨੂੰ ਜੇ ਪਵਿੱਤਰ ਰੱਖਣਾ, ਜੀਭਾਂ ਨੂੰ ਪਵਿੱਤਰ ਰੱਖੋ, ਇਸ ਰਸਨਾ ਨਾਲ ਸੱਚ ਬੋਲੋ, ਕੰਨਾਂ ਨੂੰ ਪਵਿੱਤਰ ਰੱਖੋ। ਜਦ ਕੋਈ ਨਿੰਦਿਆ ਕਰਦੇ ਹੱਥ ਬੰਦ ਹੋ ਭਾਈ, ਕੋਈ ਚੰਗੀ ਗੱਲ ਸੁਣ। ਸੰਤ ਰਾੜੇ ਵਾਲੇ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਕੁਰਸੀ ਤੇ ਬੈਠੇ ਤੇ ਇਕ ਸੇਵਕ ਆ ਕੇ ਕਹਿੰਦਾ, ਮਹਾਰਾਜ ਫਲਾਣਾ ਸੰਤ ਥੋੜੀ ਬਹੁਤ ਨਿੰਦਿਆ ਕਰਦਾ, ਬੜਾ ਮਾੜਾ ਕਹਿੰਦਾ ਤੁਹਾਨੂੰ। ਕਹਿੰਦੇ ਭਾਈ ਕਿਸੇ ਚੰਗੇ ਦੀ ਗੱਲ ਸੁਣਾ। ਕੰਨ ਸੁਣੇ ਕਾਉ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ। ਮਹਾਰਾਜ ਕਹਿੰਦੇ ਭਾਈ ਇਹ ਜਿਹੜੀਆਂ ਧਰਮ ਧਾਰਨ ਕਰਨ ਵਾਲੀਆਂ ਚੀਜ਼ਾਂ ਸੀ ਜਿਹਨੂੰ ਹੁਣੀ ਤੁਸੀਂ ਭਾਈ ਸਾਹਿਬ ਜੀ ਤੋਂ ਸੁਣਿਆ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨ ਜਾਣਿਆ ਹਰਾਇਆ, ਕਉ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਨ। ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਜਿਹੜਾ ਦੇਹ ਦਾ ਅਭਿਮਾਨ ਹੈ, ਅਗਿਆਨਤਾ, ਉਹ ਨਾ ਤਾਂ ਪਵਿੱਤਰਤਾ ਰੱਖਦਾ, ਨਾ ਭਾਈ ਗੁਰਮੁਖ ਪਿਆਰੇ ਸੁਚ ਰੱਖਦਾ, ਨਾ ਸੀਲ ਸ਼ਾਂਤੀ ਰਹਿਣ ਦਿੰਦਾ, ਨਾ ਧਰਮ ਦੇ ਅੰਗ ਸਾਡੇ ਕੋਲ ਰਹਿੰਦੇ ਹਨ।
ਆਇਓ ਸਰਨ ਜੀ ਜੈ ਦਾਨੀ,
ਬਸ ਗੁਰੂ ਅਰਜਨ ਪਾਤਸ਼ਾਹ ਸਾਨੂੰ ਸਿੱਖਿਆ ਦੇ ਰਹੇ ਭੱਟਾਂ ਦੇ ਪਰਥਾਏ। ਇਹ ਕੰਮ ਕਰੀ ਵੀ ਹੋਵੇ ਗਲਤੀਆਂ ਇੰਨੀਆਂ ਹੋ ਜਾਣ ਜਿੰਨੀਆਂ ਹੁਣ ਉੱਪਰ ਦੱਸੀਆਂ, ਇੰਨੀਆਂ ਗਲਤੀਆਂ ਸੁਣੀਆਂ ਜਾਂ ਤੁਸੀਂ ਹੁਣ ਦੁਬਾਰਾ ਰਿਪੀਟ ਕਰਨ ਦੀ ਲੋੜ ਨਹੀਂ। ਇੰਨੀਆਂ ਗਲਤੀਆਂ ਕਰਨ ਵਾਲਾ ਵੀ ਜੇ ਗੁਰੂ ਦੀ ਸ਼ਰਨ ਵਿਚ ਆ ਜਾ, ਜਪ ਤਪ ਸੰਜਮ ਧਰਮ ਨਾ ਕਮਾਇਆ, सेवा साध न जाने हर राया कौ नानक हम नीच कर्मा शरण परे की राखो हाहा ऐसे राखो के प्रेजेंट टेंस आई राखो नहीं जे राखो होया तो आने वाले समय विच रखूगा पर एक समय नाल नहीं जोड़ना वाहेगुरु तीन काल सत है इथे राखो भाव मैनू भरोसा है जेड़ा भी तेरी शरण आ जावे ओदी तू सदा ही रख दे ए तेरा सुभाव है भरोसा मैनू कि शरण परे की राखो शर्म ओही अज गुरु अर्जन पातशाह कहंदे ने आदमी गलतियां दा पुतला है हो जांदियां ने पर जे शरण विच आ जावे तना शरीरिक तुक सुनो बहुत प्यार नाल जे को डूबे फिर होवे सा इन्ने पाप कोई कर लवे के पापा दे समुद्र विच डूबे जावे कोई जगह ही ना रवे पापा तो जे समुद्र पापा दे भरे विच डूबे होए नु भी रब याद आ जावे रब ओदी भी सार ले लैंदा है अज के आखो सर नानक साचा सर्वदाता ओ सदा ही दाता है बख्शन हार है शील धर्म दया सुच नास्त ए चीजा मेरे कोल नहीं है पर आए ओ शरण जी के दानी हे जीवा दे दान जीवन पदवी जीवन दान देने वाले वाहेगुरु मैं तेरी शरण विच आया
आरण करम समृत श्री धर राम लियो नानक के स्वामी
हे अरदास करिए गुरु दे चरणा विच आके वाहेगुरु तू कारण करण करण है संसार कारण करता वाहेगुरु बनाउन वाला करण संसार दी बनाई हुई प्रकृति क्रिएशन कारण है क्रिएटर करता वाहेगुरु हे वाहेगुरु सारे खंडा ब्रह्मांडा दे करण वाले मैं तेरी शरण विच आया कारण करण समर्थ श्री धर तू समर्थ है ऐसे तो भाई आप मानता कर लेने पर वेख्या नहीं पंजाब सठ मील दे सफर नूं तुरिए पता नहीं किथे रुकावट पै जाणी इंडिया नूं जाण दी कोई सलाह नहीं पता नहीं कद टेलीफोन आ जाणा रात नूं इह चढ़ना पवे आपां किस कल विच कारण कारण समर्थ कारण कारण समर्थ हुंदे जो भी चाहे ओ करे पर कोई विघन ना विच पवे कोई रुकावट ना विच पवे अमोघ जी नूं कहै बिना विघन तो ओ तां इक वाहिगुरु दी ओ शक्ति है जो करना चाहे ओदे करतब विच कोई विघन पाउण वाली शक्ति है नहीं इत्थे तां अजमेरी बाबे कोल जाणा पैंदा है देखो जी मेरा ग्रह केड़ा खराब आ गया इत्थे तां पुछिया लेनी पैंदी है बाबिया तो जाना पैंदा बाबा जी बनाओ कोई टांगा कोई पानी नहीं बोतल बनाओ मुंडा सुकदा जांदा है इत्थे थोड़े विघन पैंदे ने ओ काल पुरख वाहिगुरु दी अमोघ जो करना चाहे ओ समर्थ है
कीरत करन सर
मैं दुआ चल पे इको सवैया हुण समा पूरा हो गया ए जेड़ी विचार अज चली है ना गुरमुखो ए परमात्मा नु मिलाउण वाली विचार क्यों जिदन साडे विचों मैं निकल गया उदन ए मनुख ही वाहिगुरु है जब हम होते तब तू नाही अब तू ही मैं जिदन उन्हें नहीं होना किते लभण जाना उन्होंने किते टोल जाना उन्होंने किते हाका मारनी है नहीं नहीं फिर तू ही परमात्मा है किदन जिदन तेरे विच तू ही रह गया मैं निकल गया जब हम होते तब तू नाही अब तू ही मैं नाही सो अज उपदेश शुरू कीता गुरु अर्जन देव जी ने पट बैठे ने सामने क्योंकि उन्होंने बाणी उचारनी है परमात्मा दे नाल जुड़ने पिछले प्राश्चित खत्म करने ओ ताही होणगे जे मन दी भावना इथे आके खड़ जूगी मेरा मुझ में किछ नहीं जो किछ है सो तेरा तेरा तुझको सौंपते क्या लागे सारिया संगतां नूं क्योंकि रेडियो द्वारा सारे यूरोप विच वचन जा रहे ने हथ बन के बेनती अज खास एक स्पेशल के कल नूं बहुत वड्डा गुरपुरब तीसरे पातशाह गुरु अमरदास महाराज जी का अवतार देने जेडी इथे संगत सुनदी है बाहर संगत सुनदी है उन्हें सारिया के चरणों में बेनती है अमृत वेले तड़के उठ के इशनान करो घर घर बाणी का पाठ करो वध तो वध समा तीसरे पातशाह गुरु अमरदास निमाणिया दे माण नितानिया दे तान जिन्हां नूं 12 बार प्राप्त होए बहुत वड्डा गुरप्रभु आपां नूं प्राप्त होए आपां ने गुरमत मर्यादा नाल निभाउणा सारे ने घर विच बाणी पढ़नी वध तो वध समा गुरु घर विच आके लाहे लैणे यही गुरपुरब मनाउण दा तरीका है गुरमत विच बहुत धन्नवाद तुहाडा बड़े प्यार सत्कार दे नाल बेनतियां सरवण करदे हो बाणी दी विचार करदे आ भुल्लां हो जांदियां ने आम गल्लां करदियां भुल्लां हो जांदियां तां था सागर है भाई अगम गोचर बाणी है तो सतगुर ते सतगुर दी संगत बख्शण हार है अगों लई शुद्ध बाणी पढ़न दा सुभाग बख्शो संगतां वल्लों जिथे प्यार सत्कार बख्शिया जांदा है ध्यान नाल बेनतियां सुनदे हो दसां नवां दी किरत विचों तुसीं बेअंत माया हाजिर सतगुर तुहाडी माया सफली करन सतगुर कृपा करन देश प्रदेशां विच अपने सेवकां नूं चढ़दियां कलां बख्शण वाहिगुरु जी का खालसा वाहिगुरु जी